लालो जी जन्म मारे ले
Thank you.
ਆਪਣੇ ਨਿਸ਼ਾਨੇ ਤੋਂ ਦੂਰ ਚਲਾ ਜਾਂਦਾ। ਜੋ ਵਿਚਾਰ ਚੱਲਦੇ ਹੀ ਹੁੰਦੀ ਹੈ, ਇੱਕ ਨੁਕਤਾ ਵਿੱਚੋਂ ਰਹਿ ਜਾਏ ਸਾਰਾ ਹੀ ਦੂਰ ਚਲਾ ਜਾਂਦਾ। ਤਾਂ ਫਿਰ ਖਿਆਲ ਨੂੰ ਪੂਰਾ ਪੂਰਾ ਟੁਕਾ ਕੇ ਰੱਖਣਾ ਚਾਹੀਦਾ। ਮਨੁੱਖਾ ਸਰੀਰ ਜੋ ਸਾਨੂੰ ਪ੍ਰਾਪਤ ਹੈ, ਜਿਸ ਵਿੱਚ ਅਸੀਂ ਹੁਣ ਬੈਠੇ ਹੋਏ ਹਾਂ, ਗਲਤੀ ਕਰਕੇ, ਭੁੱਲ ਕਰਕੇ, ਅਗਿਆਨ ਦੇ ਵੱਸ ਹੋ ਕੇ, ਜਹਾਲਤ ਦਾ ਪਰਦਾ ਅਸੂਲ ਹੋਣ ਕਰਕੇ ਆਪਣੇ ਆਪ ਨੂੰ ਬਜਾਏ ਆਤਮਾ ਦੇ ਜਿਸਮ ਮੰਨ ਰਿਹਾ। ਪਰ ਜਿਸ ਵਕਤ ਉਹ ਪਰਦਾ ਦੂਰ ਹੁੰਦਾ ਹੈ, ਅਸਲੀ ਆਪਣੇ ਆਪੇ ਦੀ ਸੋਝੀ ਪੈਂਦੀ ਹੈ। ਇਹ ਇਸ ਦੀ ਭੁੱਲ ਉਤਨੀ ਦੇਰ ਤੱਕ ਹੀ ਹੈ ਜਿੰਨੀ ਦੇਰ ਤੱਕ ਅਸਲੀਅਤ ਨੂੰ ਸਮਝ ਨਹੀਂ ਲੈਂਦਾ। ਜਿਵੇਂ ਇੱਕ ਮਕਾਨ ਵਿੱਚ ਵਸਣ ਵਾਲਾ ਪੁਰਸ਼ ਕਿਸੇ ਨਸ਼ੇ ਦੇ ਅਧੀਨ ਹੋ ਕੇ, ਬੁੱਧ ਟਿਕਾਣੇ ਨਾ ਹੋਣ ਕਰਕੇ ਆਪਣੇ ਆਪ ਨੂੰ ਮਕਾਨ ਹੀ ਮੰਨੀ ਜਾਵੇ, ਸਾਰੇ ਲੋਕ ਕਹਿਣਗੇ ਇਸਦੀ ਬੁੱਧ ਟਿਕਾਣੇ ਨਹੀਂ, ਇਸਨੇ ਕੋਈ ਗੂੜਾ ਨਸ਼ਾ ਪੀਤਾ ਹੋਇਆ। ਜਦੋਂ ਨਸ਼ਾ ਉਤਰਦਾ ਹੈ ਫਿਰ ਸਮਝਦਾ ਮੇਰੀ ਕਿਤਨੀ ਭੁੱਲ ਸੀ, ਬਜਾਏ ਮਕੀਨ ਦੇ ਆਪਣੇ ਆਪ ਨੂੰ ਮਕਾਨ ਮੰਨ ਰਿਹਾ ਸੀ। ਮਕਾਨ ਤਾਂ ਮੇਰੇ ਰਹਿਣ ਵਾਲੀ ਜਗ੍ਹਾ ਹੈ, ਕੁਛ ਦਿਨ ਇਸ ਮਕਾਨ ਵਿੱਚ ਕੱਟ ਕੇ ਫਿਰ ਤੁਰ ਜਾਣਾ। ਇਸੀ ਤਰ੍ਹਾਂ ਹੀ ਜਿਸਮ ਮਕਾਨ ਹੈ, ਸ਼ਬਦ ਆਪਣਾ ਆਪਾ ਜੋ ਹੈ, ਜਿਸਨੂੰ ਰੂਹ ਜਾਂ ਜੀਵਾਤਮਾ ਜਾਂ ਅੰਗਰੇਜ਼ੀ ਵਾਲੇ ਸੋਲ ਕਹਿੰਦੇ ਹਨ, ਉਹ ਸ਼ਬਦ ਆਪਣਾ ਆਪਾ ਹੈ। ਉਹ ਮਰਨ ਵਾਲੀ ਚੀਜ਼ ਨਹੀਂ, ਅਗਰ ਮਰ ਜਾਏ ਅੱਗੇ ਜਨਮ ਕੌਣ ਧਾਰਨ ਕਰੇ। ਮਰਨ ਹਾਰੀਏ ਜੇਰਾ ਨਾਹੀਂ, ਕੀਤੇ ਕਰਮਾਂ ਦਾ ਫਲ ਭੁਗਤਣ ਵਾਸਤੇ ਸਥੂਲ ਸਰੀਰ ਨੂੰ ਛੱਡ ਕੇ ਸੂਕਸ਼ਮ ਸਰੀਰ ਦੇ ਸਹਿਤ ਇਉਂ ਅੱਗੇ ਤੁਰ ਜਾਂਦਾ ਹੈ ਜਿਵੇਂ ਹਵਾ ਫੁੱਲਾਂ ਦੀ ਸੁਗੰਧੀ ਜਾਂ ਦੁਰਗੰਧੀ ਲੈ ਕੇ ਪਤਾ ਨਹੀਂ ਕਿਸ ਵੇਲੇ ਅੱਗੇ ਨੂੰ ਤੁਰ ਜਾਂਦੀ। ਸੋ ਅੱਗੇ ਜਾ ਕੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਹੋਰ ਕੋਈ ਦੇਹ ਧਾਰਦਾ ਹੈ, ਉੱਥੇ ਦੁੱਖ ਸੁੱਖ ਪਾਉਂਦਾ ਹੈ। ਇਹਦਾ ਸਿਲਸਿਲਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦਾ ਜਿੰਨੀ ਦੇਰ ਤੱਕ ਜਿਸ ਵਾਹਿਗੁਰੂ ਤੋਂ ਵਿਛੜਿਆ ਹੈ। ਇਹ ਜੀਵ ਰੂਪੀ ਬੂੰਦ ਜਿਸ ਬ੍ਰਹਮ ਰੂਪੀ ਸਮੁੰਦਰ ਵਿੱਚੋਂ ਵਿਛੜੀ ਹੈ, ਉਸ ਵਿੱਚ ਨਹੀਂ ਮਿਲ ਜਾਂਦਾ। ਇਸ ਵਾਸਤੇ ਹੀ ਮਾਨਵ ਤਨ ਵਿੱਚ ਆ ਕੇ ਵੱਡੇ ਭਾਗ ਹੁਣ ਇਸਨੂੰ ਸਤਸੰਗ ਪ੍ਰਾਪਤ ਹੋਵੇ। ਜਿੱਥੋਂ ਇਸਨੂੰ ਸੱਤ ਦੀ ਸੋਝੀ ਪੈਂਦੀ ਹੈ, ਇਸ ਪਾਸੇ ਦੀ ਸਮਝ ਪੈਂਦੀ ਹੈ। ਜਿਹੋ ਜੀ ਵਿਦਿਆ ਪ੍ਰਾਪਤ ਕਰਨੀ ਹੋਵੇ, ਉਹੋ ਜਿਹੇ ਸਕੂਲ ਜਾਂ ਕਾਲਜ ਵਿੱਚ ਦਾਖਲ ਹੋਣਾ ਪੈਂਦਾ ਹੈ। ਉਹੀ ਜਿਹੀ ਫਿਰ ਉਸਨੂੰ ਸਮਝ ਪੈਂਦੀ ਹੈ। ਰੂਹਾਨੀਅਤ ਦੀ ਸਮਝ ਹਮੇਸ਼ਾ ਰੂਹਾਨੀ ਸਕੂਲਾਂ ਜਾਂ ਕਾਲਜਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਰੂਹਾਨੀ ਸਕੂਲ ਕਾਲਜ ਇਸ ਨੂੰ ਕਹਿੰਦੇ ਨੇ, ਸਤਸੰਗ ਨੂੰ ਕਹਿੰਦੇ ਨੇ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਇਉਂ ਕਰਕੇ ਇਸ ਨੂੰ ਇਹ ਮਾਨੁੱਖ ਦੇ ਬੜਾ ਮੁਸ਼ਕਲ ਪ੍ਰਾਪਤ ਹੋਇਆ ਹੈ। ਕੀੜੇ ਪਤੰਗੇ ਹਾਥੀ ਘੋੜੇ ਉੱਠ ਵੈਲ ਸਭ ਠੂਏ, 84 ਲੱਖ ਜੋਨ ਵਿੱਚੋਂ ਇੱਕ ਘੱਟ 84 ਲੱਖ ਜਿਹਾ ਜੋਨ ਭੁਗਤ ਕੇ ਫਿਰ ਇਸ ਮਨੁੱਖਾ ਦੇ ਨੂੰ ਪ੍ਰਾਪਤ ਹੋਇਆ, ਜਿਸ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ। ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਕੋਈ ਦੇਹੀ ਗੁਰ ਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਅਜ ਹਰ ਕੀ ਸੇਵ ਮਾਨੁਕ ਦੇ ਦੀ ਇੱਛਾ ਦੇਵਤਾ ਲੋਕ ਵੀ ਕਰ ਰਹੇ ਹਨ ਸਵਾਲ ਪੈਦਾ ਹੁੰਦਾ ਹੈ ਅਣਜਾਣ ਪੁਰਸ਼ ਨੂੰ ਦੇਵਤਾ ਲੋਕ ਜਿਨ੍ਹਾਂ ਨੂੰ ਮਨੁੱਖ ਨਾਲੋਂ ਇਨਸਾਨ ਨਾਲੋਂ ਬਹੁਤ ਗੁਣਾ ਜ਼ਿਆਦਾ ਸੁੱਖਾਂ ਦੀ ਪ੍ਰਾਪਤੀ ਹੈ ਹਰ ਕਿਸਮ ਦੇ ਜਿਸਮਾਨੀ ਸੁੱਖ ਦੇਵਤਾ ਲੋਕਾਂ ਨੂੰ ਇਨਸਾਨ ਨਾਲੋਂ ਬਹੁਤ ਜ਼ਿਆਦਾ ਤੇ ਬਹੁਲਤਾ ਨਾਲ ਪ੍ਰਾਪਤ ਹਨ ਉਹ ਲੋਕ ਇਸ ਮਾਨੁਖਤਨ ਵਿੱਚ ਆਉਣ ਦੀ ਕਿਉਂ ਇੱਛਾ ਰੱਖਦੇ ਹਨ ਉਹਨਾਂ ਨੂੰ ਇਹ ਕੀ ਦਿਮਾਗ ਵਿੱਚ ਗੱਲ ਬੈਠੀ ਹੋਈ ਹੈ ਗਲਤ ਫਹਿਮੀ ਹੈ ਜਾਂ ਕੁਛ ਹੋਰ ਭੇਦ ਹੈ ਇਉਂ ਸਵਾਲ ਪੈਦਾ ਹੁੰਦਾ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਉਸਦਾ ਜਵਾਬ ਵਿਚਾਰ ਸ਼ੁਰੂ ਕਰਦੇ ਦੁਨੀਆਂ ਤੇ ਸੁਖੀ ਕੋਈ ਵੀ ਨਹੀਂ ਸਿਵਾਏ ਉਹਨਾਂ ਪੁਰਸ਼ਾਂ ਦੇ ਜਿਹੜੇ ਸੁਖ ਸਰੂਪ ਵਾਹਿਗੁਰੂ ਨਾਲ ਜੁੜੇ ਹਨ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਬਹੁਤੇ ਸਭ ਦੁਖੀ ਸੁਖੀ ਪ੍ਰਭੂ ਕੇ ਦਾਸ ਸੁਖ ਸਰੂਪ ਹੈ ਵਾਹਿਗੁਰੂ ਜਿਹਦੇ ਵਿੱਚ ਦੁੱਖ ਨਹੀਂ ਮੌਤ ਨਹੀਂ ਬਿਮਾਰੀ ਨਹੀਂ ਕਲੇਸ਼ ਨਹੀਂ ਤਾਪ ਨਹੀਂ ਦੁੱਖ ਨਹੀਂ ਇੱਕ ਰਸ ਆਨੰਦ ਦਾ ਸਾਗਰ ਹੈ ਵਾਧਾ ਘਾਟਾ ਨਹੀਂ ਤਾਂ ਉਸ ਵਿੱਚ ਜੋ ਮਿਲ ਗਿਆ ਕਿਉਂਕਿ ਹਾਂ ਤਾਂ ਅਸੀਂ ਉਸੀ ਦੀਆਂ ਸੁਸਤਾਂ ਵਿਛੜ ਕੇ ਤਕਲੀਫਾਂ ਉਠਾ ਰਹੇ ਹਾਂ ਜਦੋਂ ਉਸ ਵਿੱਚ ਮਿਲ ਗਿਆ ਫਿਰ ਤਮਾਮ ਦੁੱਖਾਂ ਤੋਂ ਬਰੀ ਹੋ ਜਾਣਾ ਹੁੰਦਾ ਸੋਇਓ ਇੱਕ ਕੋਈ ਸ਼ਾਹੂਕਾਰ ਜਿਸਦੇ ਘਰ ਧਨ ਪਦਾਰਥ ਦਾ ਕੋਈ ਘਾਟਾ ਨਹੀਂ ਬੜੇ ਮਹਿਲ ਮਾੜੀਆਂ ਮਕਾਨ ਆਦਿ ਹਨ ਜਾਇਦਾਦ ਬਹੁਤ ਹੈ ਸਾਹਿਬ ਨੇ ਇਤਨਾ ਕੁਛ ਪ੍ਰਾਪਤ ਹੈ ਪਰ ਇਤਨਾ ਕੁਛ ਹੋਣ ਦੇ ਬਾਵਜੂਦ ਵੀ ਉਹਦਾ ਚਿੱਤ ਬੜਾ ਦੁਖੀ ਰਹਿੰਦਾ ਹੈ ਅਸ਼ਾਂਤ ਰਹਿੰਦਾ ਹੈ ਇਉਂ ਜਲਦਾ ਬਲਦਾ ਰਹਿੰਦਾ ਜਿਵੇਂ ਪੱਠ ਵਿੱਚ ਦਾਣਾ ਭੁੱਜਦਾ ਚੰਗੀ ਨੀਂਦ ਨਹੀਂ ਆਉਂਦੀ ਖਾਣਾ ਚੰਗਾ ਨਹੀਂ ਲੱਗਦਾ ਸੋਇਓਂ ਉਹਦੀ ਹਾਲਤ ਹੈ ਸਾਰੀ ਦੁਨੀਆਂ ਨੂੰ ਗੁਰੂ ਬਾਬੇ ਨੇ ਦੁਖੀ ਦੱਸਿਆ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਦੁਖੀਆ ਸਭ ਸੰਸਾਰ ਪ੍ਰਾਪਤ ਹੈ ਪਰ ਇੱਕ ਗੱਲ ਔਲਾਦ ਜਾਂ ਪੁੱਤਰ ਦੀ ਪ੍ਰਾਪਤੀ ਨਾ ਹੋਣ ਕਰਕੇ ਉਸਦਾ ਚਿੱਤ ਹਰ ਵਕਤ ਦੁਖੀ ਰਹਿੰਦਾ ਹੈ ਅਸ਼ਾਂਤ ਰਹਿੰਦਾ ਹੈ ਚੰਗੀ ਨੀਂਦ ਨਹੀਂ ਆਉਂਦੀ ਖਾਣੇ ਚੰਗੇ ਨਹੀਂ ਲੱਗਦੇ ਤਮਾਮ ਵਿਭੂਤੀ ਵਿਉਹ ਵਰਗੀ ਲੱਗਦੀ ਹੈ ਚਾਹੁੰਦਾ ਹੈ ਕਿਵੇਂ ਨੇ ਕਿਵੇਂ ਘਰ ਦਾ ਚਾਨਣਾ ਪ੍ਰਾਪਤ ਹੋਵੇ ਬਹੁਤ ਸਾਰੇ ਉਪਾਅ ਯਤਨ ਇਲਾਜ ਮੁਆਲਜੇ ਕਰ ਸਕਿਆ ਅਖੀਰ ਕਿਸੇ ਗੁਰਮੁਖ ਨੇ ਦੱਸਿਆ, ਸੇਠ ਜੀ ਇੱਕ ਉਪਾਅ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮ ਹੈ, ਅਗਰ ਤੂੰ ਉਹਨਾਂ ਦੇ ਨੁਸਖੇ ਨੂੰ ਅਮਲ ਵਿੱਚ ਲਿਆਵੇਂ ਤਾਂ ਇੱਕ ਪੁੱਤਰ ਕਿਹਾ ਚਾਰੇ ਪਦਾਰਥ ਪ੍ਰਾਪਤ ਕਰ ਸਕਦਾ ਹੈ। ਇਹ ਸੁਣ ਕੇ ਉਸਨੂੰ ਹੌਂਸਲਾ ਹੋਇਆ, ਨੁਸਖਾ ਇਹੋ ਜਿਹਾ ਕਿਹੜਾ ਹੈ ਜੋ ਚਾਰੇ ਪਦਾਰਥ ਦੇਣ ਨੂੰ ਸਮਰੱਥ ਹੈ? ਧਰਮ ਅਰਥ ਕਾਮ ਮੋਕਸ਼ ਦੁਨੀਆਂ ਚਾਰੇ ਪਦਾਰਥਾਂ ਵਿੱਚ ਖਤਮ ਹੋ ਜਾਂਦੀ, ਇਹੋ ਜਿਹਾ ਨੁਸਖਾ ਕਿਹੜਾ ਹੈ? ਮੈਂ ਬੜੇ ਨੁਸਖੇ ਵਰਤੇ, ਬਹੁਤ ਹਕੀਮਾਂ ਡਾਕਟਰਾਂ ਦੇ ਨੁਸਖੇ ਅਮਲ ਵਿੱਚ ਲਿਆਂਦੇ, ਪਰ ਕੋਈ ਵੀ ਕਾਰਗਰ ਸਾਬਤ ਨਹੀਂ ਹੋ ਸਕਿਆ। ਇਹੋ ਜਿਹਾ ਨੁਸਖਾ ਕਿਹੜਾ ਹੈ? ਉਹ ਕਹਿਣ ਲੱਗਾ, ਠੀਕ ਹੈ, ਦੁਨਿਆਵੀ ਹਕੀਮਾਂ ਡਾਕਟਰਾਂ ਦੇ ਨੁਸਖੇ ਵਰਤੇ ਹੋਣਗੇ, ਉਹ ਜੀਵ ਹਨ, ਉਹਨਾਂ ਦੀ ਬੁੱਧ ਬਹੁਤ ਛੋਟੀ ਹੈ, ਜਿਤਨੀ ਕੁ ਬੁੱਧ ਉਹ ਜੇ ਉਹਨਾਂ ਦੇ ਨੁਸਖੇ। ਪਰ ਗੁਰੂ ਅਰਜਨ ਦੇਵ ਮਹਾਰਾਜ ਸਾਕਸ਼ਾਤ ਈਸ਼ਵਰ ਸਰੂਪ ਹਨ। ਜੀਵ ਜਿਹੜਾ ਹੈ ਮਾਇਆ ਦੇ ਅਧੀਨ ਹੈ, ਈਸ਼ਵਰ ਮਾਇਆ ਤੇ ਕੰਟਰੋਲਰ ਹੈ, ਸਾਰੀ ਮਾਇਆ ਉਸਦੇ ਕੰਟਰੋਲ ਵਿੱਚ ਹੈ। ਇਸ ਕਰਕੇ ਉਹਨਾਂ ਦਾ ਨੁਸਖਾ ਜਿਹੜਾ ਹੈ ਵਿਅਰਥ ਨਹੀਂ ਜਾਂਦਾ। ਉਹ ਕਹਿਣ, ਫਿਰ ਦੱਸੋ ਜਲਦੀ, ਮੈਂ ਉਸ ਨੁਸਖੇ ਨੂੰ ਅਮਲ ਵਿੱਚ ਲਿਆਵਾਂ ਤਾਂ ਕਿ ਮੇਰੇ ਘਰ ਵਿੱਚ ਰੋਸ਼ਨੀ ਹੋਵੇ। ਉਸਨੇ ਇਹ ਕੁਛ ਦੱਸਿਆ, ਪਿਆਰਿਆ ਸੇਵਾ ਕਰ ਲੈ ਸਾਧੂਆਂ, ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਦੇ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹਉਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਿਨਾ ਕੀ ਸ਼ਰਣੀ ਉਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਸ ਚਾਰ ਪਦਾਰਥ ਅਮਰਤ ਕਾਮ ਮੋਕਸ਼ ਇਹ ਚਾਰੇ ਮਿਲਦੇ ਹਨ ਸੇਵਾ ਕੀਤਿਆਂ ਸੇਵਾ ਕੀਤਿਆਂ ਨੁਸਖੇ ਨੂੰ ਅਮਲ ਵਿੱਚ ਲਿਆਂ ਤਦੇ ਬਿਮਾਰੀ ਨੂੰ ਦੂਰ ਕਰਨ ਨੂੰ ਸਮਰੱਥ ਹੁੰਦਾ ਹੈ ਨੁਸਖੇ ਨੂੰ ਰਿੜ ਕੇ ਪੀਤੀਆਂ ਜਾਂ ਨੁਸਖੇ ਨੂੰ ਰਿਪੀਟ ਕੀਤੀਆਂ ਬਿਮਾਰ ਨਹੀਂ ਹਟਿਆ ਕਰਦੇ ਸੇਵਾ ਸੇਵਾ ਕਰਨੀ ਬੜੀ ਮੁਸ਼ਕਲ ਹੈ ਬੜੀ ਔਖੀ ਹੈ ਜਿਹਨਾਂ ਜਿਹਨਾਂ ਸੇਵਾ ਕੀਤੀ ਕਿਹਨੂੰ ਚਾਰ ਪਦਾਰਥ ਨਹੀਂ ਮਿਲੇ ਲੈਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਸੱਤੇ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾ ਕੇ ਸਭ ਦੁਨੀਆਂ ਦਾ ਉਧਾਰ ਕਰਕੇ ਆਪ ਜੀ ਕਰਤਾਰਪੁਰ ਆ ਕੇ ਨਿਵਾਸ ਰੱਖਦੇ ਨੇ ਪਿਛਲੀ ਅਵਸਥਾ ਦੇ ਵਿੱਚ ਸ੍ਰੀ ਬਿਰਧ ਹੋ ਗਿਆ ਇੱਥੇ ਗੁਰਦੁਆਰਾ ਬਣਾਉਂਦੇ ਹਨ ਲੰਗਰ ਜਾਰੀ ਕੀਤਾ ਦੋ ਵੇਲੇ ਕਥਾ ਕੀਰਤਨ ਸ਼ੁਰੂ ਹੈ ਅੰਮ੍ਰਿਤ ਵੇਲੇ ਸਿੱਖ ਉੱਠ ਕੇ ਨਾਮ ਅਭਿਆਸ ਕਰਦੇ ਹਨ ਉਸ ਤੋਂ ਬਾਅਦ ਕੀਰਤਨ ਕਥਾ ਵਿੱਚ ਜੁੜਦੇ ਹਨ ਦਿਨੇ ਜ਼ਮੀਨ ਹੈ ਸੇਵਾ ਕਰਦੇ ਹਨ ਖੇਤੀਪਾਤੀ ਕਰਕੇ ਉਸ ਅਨਾਜ ਦੇ ਨਾਲ ਲੰਗਰ ਚਲਾਉਂਦੇ ਹੈ ਪਰਮ ਤਪੱਸਿਆ ਗੁਰੂ ਘਰ ਦੇ ਵਿੱਚ ਸੇਵਾ ਇਉਂ ਕਰਕੇ ਨਿਸ਼ਕਾਮ ਨਿਰਮਾਣ ਨਿਰਮਾਣ ਸੇਵਾ ਕਰਨੀ ਸੋ ਸੇਵਾ ਕਰਕੇ ਉਹ ਜਨਮ ਸਫਲਾ ਕਰਦੇ ਨੇ ਵਾਰ ਵਾਰ ਹੁਕਮ ਕਰਦੇ ਨੇ ਗੁਰੂ ਜੀ ਹਾਂ ਨਿਸ਼ਕਾਮ ਸੇਵਾ ਕਰਨੀ ਪਰਮ ਤਪੱਸਿਆ ਹੈ ਸਿਰ ਤਪਾਂ ਦੇ ਤਪ ਹੈ ਇਉਂ ਸੇਵਾ ਕਰਕੇ ਬੇਅੰਤ ਸਿੱਖ ਜਨਮ ਸਫਲਾ ਕਰਦੇ ਹੈ ਲੈਣਾ ਜੀ ਪਹਿਲੇ ਸ਼ਕਤੀ ਦੇ ਉਪਾਸ਼ਕ ਸਨ ਆਪ ਜੀ ਨੇ ਜਿਸ ਵਕਤ ਸੁਣਿਆ ਗੁਰੂ ਨਾਨਕ ਜੀ ਕਰਤਾਰਪੁਰ ਆਏ ਦਰਸ਼ਨ ਵਾਸਤੇ ਸ਼ੌਕ ਜਾਗਿਆ ਦਰਸ਼ਨ ਵਾਸਤੇ ਆਏ ਦਰਸ਼ਨ ਵਾਸਤੇ ਕੀ ਆਏ ਉੱਥੋਂ ਦੇ ਹੀ ਹੋ ਗਏ ਆਪਣਾ ਤਨ ਮਨ ਧਨ ਗੁਰੂ ਨਾਨਕ ਨੂੰ ਭੇਟ ਕਰ ਦਿੱਤਾ ਸਾਰੀ ਜ਼ਿੰਦਗੀ ਰਿਜ਼ਰਵ ਕਰ ਦਿੱਤੀ ਵੀ ਸਾਰੀ ਜ਼ਿੰਦਗੀ ਆਪ ਜੀ ਦੀ ਸੇਵਾ ਭਜਨ ਵਿੱਚ ਲਗਾਉਣੀ ਇਉਂ ਆਪ ਜੀ ਸੇਵਾ ਵਿੱਚ ਲੱਗ ਗਏ ਸੇਵਾ ਜਿਵੇਂ ਕੀਤੀ ਜਿਹੇ ਜੀ ਆਗਿਆ ਮੰਨ ਕੇ ਸੇਵਾ ਕੀਤੀ ਹੋਰ ਸਿੱਖ ਵੀ ਸੇਵਾ ਕਰਦੇ ਸਨ ਜਿੰਨੀ ਜਿੰਨੀ ਜਿਹੀ ਜਿਹੀ ਜੀ ਭਾਵਨਾ ਨਾਲ ਕੋਈ ਸੇਵਾ ਕਰਦਾ ਹੈ ਭਾਵਨਾ 1% ਤੋਂ ਲੈ ਕੇ 100% ਤੱਕ ਹੁੰਦੀ ਹੈ 1% ਤੋਂ ਲਾ ਕੇ 100% ਤੱਕ ਹੁੰਦੀ ਹੈ ਜਿਸ ਪਰਸੈਂਟੇਜ ਤੇ ਭਾਵਨਾ ਹੈ ਉਸ ਪਰਸੈਂਟੇਜ ਤੇ ਫਲ ਮਿਲਣਾ ਹੈ ਇਹ ਕਾਇਦਾ ਹੈ ਸੰਯਮ ਕਰਕੇ ਹੁਕਮ ਮਰਨਾ ਇੱਕ ਹੁਕਮ 1% ਮਰਨਾ 100% ਮਰਨਾ ਕਿਤਨਾ ਫਰਕ ਹੈ ਦੋਨਾਂ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਇਉਂ ਆਪ ਜੀ ਨੇ ਸੇਵਾ ਜੋ ਹੁਕਮ ਕਰਦੇ ਨੇ ਗੁਰੂ ਨਾਨਕ ਜੀ ਨੇ ਉਸਦੇ ਉਸਨੂੰ ਤੁਰਤ ਅਮਲ ਵਿੱਚ ਲਿਆਉਣਾ ਸੇਵਾ ਦਾ ਥੋੜਾ ਜਿਹਾ ਨਿਸ਼ਾਨਾ ਸੇਵਾ ਨੂੰ ਮੇਵਾ ਅਵਸ਼ ਮਿਲਦਾ ਕਰਕੇ ਤੂੰ ਦੇਖ ਲੈ ਸੇਵਾ ਨੂੰ ਮੇਵਾ ਮਿਲਦਾ Thank you. ਸਾਗਰੀ ਮਹਾਂਕਰੜੀ ਸੁਖਸਾਰ ਨਜ਼ਰ ਕਰੇ ਜਿਸ ਆਥਣੀ ਵਿੱਚ ਲਾਏ ਹੇਤ ਪਿਆ ਸਤਿਗੁਰ ਕੀ ਸੇਵਾ ਲੱਗਿਆ ਅਵਜਲ ਤਰੇ ਸੰਸਾਰ ਸੇਵਾ ਇਸ ਦੁਨੀਆਂ ਸੇਵ ਕਮਾਈਏ ਅੰਦਰ ਕੇ ਬੈਸਣ ਪਾਈਏ ਜਨ ਨਾਨਕ ਬਾਂ ਲੁੜਾਈਏ ਸੇਵਾ ਅਸਥੀ ਸਿਰ ਜੋ ਅੰਕ ਸਹਿ ਐਰਣ ਜੋ ਸਿਰ ਦੇ ਮੰਤਨ ਆਗੇ ਰਾਖ ਕੇ ਉਭੀ ਸੇਵ ਕਰੇ ਜੋ ਗੁਰਮੁਖ ਆਪ ਨਵਾਰੀਏ ਸਭ ਰਾਜ ਸ੍ਰਿਸ਼ਟ ਕਰ ਲੈ ਸੇਵਾ ਕਰਨੀ ਮੁਰਦਾ ਹੋ ਕੇ ਆਪਾ ਵਾਰ ਕੇ ਹੁੰਦੀ ਹੈ ਮਨ ਦੀ ਮਤ ਨੂੰ ਛੱਡ ਕੇ ਹੁੰਦੀ ਹੈ ਸੇਵਾ ਕਰਨੀ ਬਹੁਤ ਔਖੀ ਹੈ ਸੋ ਇਹ ਚ ਕੋਈ ਸ਼ੱਕ ਨਹੀਂ ਸੇਵਾ ਦੇ ਵਿੱਚ ਚਾਰੇ ਪਦਾਰਥ ਹਨ ਇਉਂ ਲੈਣਾ ਜੀ ਜਿਸ ਵਕਤ ਪਹਿਲੇ ਦਿਨ ਆਏ ਘੋੜੀ ਤੇ ਸਵਾਰ ਸਨ ਪਿੱਛੇ ਦੇਵੀ ਦੇ ਸੇਵਕ ਸਨ ਗੁਰੂ ਨਾਨਕ ਜੀ ਦੇ ਦਰਸ਼ਨ ਕਰਕੇ ਚੱਲਣਾ ਇਹ ਸੰਕਲਪ ਸੀ ਪਹਿਲਾਂ ਹੀ ਗੁਰੂ ਨਾਨਕ ਜੀ ਪਹਿਲੇ ਹੀ ਬਾਹਰ ਆ ਖੜੇ ਸੋ ਇਹ ਘੋੜੀ ਤੇ ਚੜੇ ਚੜਾਏ ਪਿੱਛੇ ਹੋਰ ਸੰਗੀ ਨਾਲ ਹਨ ਪੁੱਛਦੇ ਹਨ ਬਾਬਾ ਜੀ ਅਸੀਂ ਇੱਥੇ ਦਰਸ਼ਨ ਕਰਨੇ ਗੁਰੂ ਨਾਨਕ ਜੀ ਦਾ ਕੀ ਹੋ ਜਾਏਗਾ ਗੁਰੂ ਨਾਨਕ ਜੀ ਕਹਿੰਦੇ ਹਾਂ ਹੋ ਜਾਏਗਾ ਪਿੱਛੇ ਪਿੱਛੇ ਚੱਲੇ ਆਓ ਸਾਡੇ ਗੁਰੂ ਜੀ ਅੱਗੇ ਚੱਲ ਪਏ ਲੈਣਾ ਜੀ ਘੋੜੀ ਤੇ ਚੜੇ ਚੜਾ ਪਿੱਛੇ ਪਿੱਛੇ ਹੋਰ ਸੰਗੀ ਸਨ ਨਾਲ ਕਹਿਣਗੇ ਉਹ ਥਾਂ ਘੋੜੀ ਬੰਦ ਉੱਥੇ ਆਓ ਕੁਟੀਆ ਵੀ ਜਾ ਕੇ ਦਰਸ਼ਨ ਕਰੋ ਗੁਰੂ ਨਾਨਕ ਜੀ ਪੰਜ ਸ਼ਰਨਾਂ ਕਰਕੇ ਆਪਣੇ ਆਸਣ ਤੇ ਜਾ ਸਕੇ ਲੈਣਾ ਜੀ ਜਦੋਂ ਘੋੜੀ ਬਣ ਕੇ ਉੱਥੇ ਗਏ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਹੈਰਾਨ ਹੋ ਗਏ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਅਸਚਰਜ ਗੱਲ ਜੇ ਮੈਨੂੰ ਪਤਾ ਹੁੰਦਾ ਇਹ ਆਪ ਹੀ ਗੁਰੂ ਨਾਨਕ ਜੀ ਹਨ ਮੈਂ ਘੋੜੀ ਤੇ ਚੜ੍ਹ ਕੇ ਉਹਨਾਂ ਇਹ ਪੈਦਲ ਜਾਣ ਮੂਰੇ ਇਤਨੀ ਬੇਅਦ ਵੀ ਚੱਠੀ ਚਰਨਾਂ ਤੇ ਡਿੱਗੇ ਅੱਖਾਂ ਵਿੱਚੋਂ ਜਲ ਜਾਂਦਾ ਹੈ ਗਰੀਬ ਨਿਵਾਸ ਕਿਵਾਂ ਕਰੋ ਗਲਤੀ ਮਾਫ ਕਰੋ ਪਹਿਚਾਣੀਆਂ ਨਹੀਂ ਜਾਣੀਆਂ ਨਹੀਂ ਇਸ ਕਰਕੇ ਹੀ ਮੈਂ ਘੋੜੀ ਤੇ ਚੜ੍ਹ ਕੇ ਆਇਆ ਵਰਨਾ ਉਸੀ ਥਾਂ ਉਤਰ ਕੇ ਹਜ਼ੂਰ ਦੀ ਚਰਨ ਰਜ ਪ੍ਰਾਪਤ ਕਰਦਾ ਤੇ ਆਪਦੇ ਚਰਨਾਂ ਵਿੱਚ ਅਦਬ ਦੇ ਨਾਲ ਆਉਂਦਾ ਗੁਰੂ ਜੀ ਕਹਿਣ ਕੋਈ ਨੀ ਭਾਈ ਪੁਰਖਾ ਫਿਕਰ ਨਾ ਖਰਜੀ ਨਾ ਨੇ ਲੈਣਾ ਹੁੰਦਾ ਕੁਛ ਉਹ ਘੋੜੀਆਂ ਤੇ ਚੜ੍ਹ ਕੇ ਆਇਆ ਕਰਦੇ ਇਤ ਆਦਿਕ ਇਸ਼ਾਰਾ ਕੀਤਾ ਪਰ ਆਪ ਨਹੀਂ ਸਮਝੇ ਇਸ ਗੱਲ ਨੂੰ ਖੈਰ ਸ਼ਿਮਾ ਕੀਤੀ ਕੋਈ ਗੱਲ ਨਹੀਂ ਰਹਿ ਪਏ ਰਾਤ ਦਾ ਵਕਤ ਆਪ ਜੀ ਸ਼ਕਤੀ ਦੇਵੀ ਦੇ ਉਪਾਸ਼ਕ ਸਨ ਕਰੋੜਾਂ ਦੇਵੀਆਂ ਮੰਨੀਆਂ ਵੈਸੇ ਜੇ ਦੇਵੀਆਂ ਦਾ ਵਿਚਾਰ ਕੀਤਾ ਜਾਏ ਹਾਂ ਇਉਂ ਕਰਕੇ ਇਹ ਉਸਦੀ ਯਾਤਰਾ ਨੂੰ ਨੈਣਾ ਦੇਵੀ ਦੀ ਜਾਂਦੇ ਸੀ ਸਵਯੋਂ ਆਪ ਜੀ ਰਸਤੇ ਚ ਠਹਿਰੇ ਰਾਤ ਦੇ ਵੇਲੇ ਜਦੋਂ ਅੱਧੀ ਕੁ ਰਾਤ ਸੀ ਉੱਠੇ ਕੀ ਦੇਖਿਆ ਕੋਈ ਲੜਕੀ ਝਾੜੂ ਦੇ ਰਹੀ ਹੈ ਇਹਨਾਂ ਪੁੱਛਿਆ ਦੇਵੀ ਇਸ ਵਕਤ ਇਤਨੀ ਵੱਡੀ ਰਾਤ ਝਾੜੂ ਦੇ ਰਹੀ ਹੈ ਤੂੰ ਕੌਣ ਹੈ ਉਹ ਕਹਿਣ ਲੱਗੀ ਉਹੀ ਜੀ ਦੀ ਯਾਤਰਾ ਨੂੰ ਇੰਨੇ ਸਾਲ ਜਾਂਦਾ ਰਿਹਾ ਉਹੀ ਹਾਂ ਮੈਂ ਕਹਿਣਗੇ ਇੱਥੇ ਝਾੜੂ ਦਿੰਦੀ ਹੈ ਇਸੇ ਘਰ ਦੀ ਸੇਵਾ ਕਰਕੇ ਸਾਰੇ ਸ਼ਕਤੀਆਂ ਪ੍ਰਾਪਤ ਕਰਦੇ ਕੋਈ ਥੋੜੀ ਜਿਹੀ ਸ਼ਕਤੀ ਪ੍ਰਾਪਤ ਕਰਕੇ ਮੈਂ ਹੋਰਨਾਂ ਨੂੰ ਕੋਈ ਥੋੜੇ ਬਹੁਤੇ ਪਦਾਰਥ ਦੇ ਸਕਦੇ ਲੇਕਿਨ ਮੁਕਤ ਮੈਂ ਖੁਦ ਨਹੀਂ ਇਸ ਕਰਕੇ ਦੂਸਰਿਆਂ ਨੂੰ ਮੁਕਤ ਦੇਣ ਨੂੰ ਸਮਰੱਥ ਨਹੀਂ ਉਸੀ ਵਕਤ ਆਪ ਜੀ ਇਹ ਕਹਿ ਕੇ ਤੂੰ ਕਹੀਏ ਸੀ ਆਦਿ ਦੀਵਾਨੇ ਮੁਕਤ ਕੀ ਬਰੀਆ ਕਹਾਂ ਛੁਪਾਣੇ ਆਪ ਜੀ ਗੁਰੂ ਨਾਨਕ ਜੀ ਦੇ ਅਰਪਣ ਕਰ ਦਿੰਦੇ ਸਾਰੀ ਜ਼ਿੰਦਗੀ ਸੋ ਦਿਨ ਚੜੇ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਬਾਈ ਤੁਹਾਡੀ ਖੁਸ਼ੀ ਜਾਣਾ ਅੱਗੇ ਜਾਓ ਪਿੱਛੇ ਮੁੜਨਾ ਪਿੱਛੇ ਮੁੜ ਜਾਓ ਮੈਂ ਤਾਂ ਜਿੱਥੋਂ ਦਾ ਹੋਣਾ ਸੀ ਹੋ ਗਿਆ ਬਸ ਇੰਨੀ ਗੱਲ ਕਹਿ ਕੇ ਆਪ ਜੀ ਪਿੱਛੇ ਮੁੜੇ ਘਰ ਗਏ ਘਰ ਤੋਂ ਕੁਛ ਬਹੁਤ ਸਾਰਾ ਨਮਕ ਲਿਆਂਦਾ ਲਿਆ ਕੇ ਗੁਰੂ ਦੇ ਲੰਗਰ ਵਿੱਚ ਛਕਿਆ ਪੁੱਛਿਆ ਮਾਤਾ ਜੀ ਨੂੰ ਗੁਰੂ ਜੀ ਕਿੱਥੇ ਹਨ ਉਹਨਾਂ ਕਿਹਾ ਬਾਹਰ ਆਪਣਾ ਕੰਮ ਕਰਵਾ ਰਹੇ ਨੇ ਖੇਤੀਪਤੀ ਦਾ ਉੱਥੇ ਉਹਨਾਂ ਦਿਨਾਂ ਦੇ ਵਿੱਚ ਚੌਲ ਆਦਿ ਬੀਜੇ ਜਾਂਦੇ ਸਨ ਉੱਥੇ ਪਹੁੰਚੇ ਹਜ਼ੂਰ ਦੇ ਚਰਨਾਂ ਤੇ ਨਮਸਕਾਰ ਕੀਤੀ ਪਹਿਲੀ ਪ੍ਰੀਖਿਆ, ਹਾਂਜੀ ਸੇਵਾ ਕਿਵੇਂ ਕਰੀਂਦੀ ਹੈ, ਆਗਿਆ ਮੰਨ ਕੇ ਇੱਕ ਦਫਾ ਸਵਾਲ ਕੀਤਾ ਗਰੀਬ ਨਵਾਜ਼, ਗੁਰੂ ਦੀ ਸਭ ਤੋਂ ਵੱਡੀ ਸੇਵਾ ਕੀ ਹੈ, ਕਿਰਪਾ ਕਰਕੇ ਦੱਸੋ। ਬੇਅੰਤ ਸੇਵਾ ਕਰਦੇ ਹਨ, ਜੋ ਪੂਰਾ ਲਾਭ ਕੌਣ ਉਠਾ ਸਕਦਾ ਹੈ, ਇਸ ਕਰਕੇ ਗੁਰੂ ਜੀ ਨੇ ਦੱਸਿਆ, ਹਾਂ ਸੇਵਾ ਕਰਨੀ ਠੀਕ ਹੈ, ਪਰ ਉਸਦੇ ਨਾਲ ਦੀ ਨਾਲ ਵੱਡਾ ਗੁਣ, ਇੱਕ ਵੱਡਾ ਗੁਰ ਇਹ ਵੀ ਹੈ। ਆਗਿਆ ਸਮਨੇ ਜੀ ਸਾਹਿਬ ਸੇਵਾ ਸਾਹਿਬਾ, ਕਿਸੇ ਤੋਂ ਚੁਕਾ ਲੈਣੇ ਹਾਂ, ਸੋ ਇਹਨਾਂ ਨੇ ਜਦੋਂ ਇਹ ਕਿਹਾ ਲੈਣਾ ਜੀ, ਯਾਨੀ ਗੁਰੂ ਅੰਗਦ ਜੀ ਵਾਸਤੇ, ਆਪ ਜੀ ਦੀ ਸੇਵਾ ਵਿਚ ਖੜੇ ਸਨ, ਗਲ ਵਿਚ ਪੱਲਾ ਪਾਈ, ਇਸ਼ਾਰਾ ਕੀਤਾ ਪੁਰਖਾ ਪੰਡ ਉਠਾ ਘਰ ਨੂੰ ਲੈ ਕੇ ਚੱਲ। ਆਪ ਜੀ ਨੇ ਝੱਟ ਹੀ ਉਹ ਪੰਡ ਸਿਰ ਤੇ ਉਠਾ ਲਈ। ਭਾਵੇਂ ਕੀਮਤੀ ਵਸਤਰ ਪਹਿਨੇ ਹੋਏ ਸਨ, ਛਿੱਟੇ ਗਿਰਦੇ ਹੋਏ, ਚਿੱਕੜ ਗਿਰਦਾ ਹੋਇਆ, ਸਾਰੇ ਕੱਪੜੇ ਖਰਾਬ ਹੋ ਗਏ। ਘਰ ਲਿਜਾ ਕੇ ਜਦੋਂ ਪੰਡ ਛਿੱਟੀ, ਮਾਤਾ ਜੀ ਨੇ ਦੇਖਿਆ ਕੋਈ ਨਵਾਂ ਪੁਰਖ ਆਇਆ ਸੀ, ਸੋ ਇਹਦੇ ਸਾਰੇ ਕੱਪੜੇ ਖਰਾਬ ਹੋ ਗਏ। ਜਦੋਂ ਗੁਰੂ ਨਾਨਕ ਜੀ ਘਰ ਆਏ, ਕਹਿਣ ਲੱਗੇ ਇਹ ਕੋਈ ਨਵਾਂ ਪ੍ਰੇਮੀ ਆਇਆ ਸੀ ਸਿੱਖੀ ਧਾਰਨ ਕਰਨ ਵਾਸਤੇ, ਆਪ ਨੇ ਇਹਦੇ ਸਿਰ ਤੇ ਚਿੱਕੜ ਚੁਕਾ ਕੇ ਇਹਦੇ ਸਾਰੇ ਕੱਪੜੇ ਖਰਾਬ ਕਰ ਦਿੱਤੇ। ਕਿੰਨੇ ਕੀਮਤੀ ਕੱਪੜੇ ਪਹਿਨੇ ਸਨ। ਗੁਰੂ ਜੀ ਕਹਿੰਦੇ ਨਹੀਂ ਭੋਲੀਏ, ਪੰਡ ਨਹੀਂ ਚੁਕਾਈ, ਇਹ ਤਾਂ ਸੰਸਾਰ ਦੇ ਉਧਾਰ ਦੀ ਪੰਡ ਇਹਦੇ ਸਿਰ ਤੇ ਰੱਖੀ। ਇਹ ਇਸ਼ਾਰਾ ਜਦੋਂ ਕੀਤਾ, ਮਾਤਾ ਜੀ ਹੈਰਾਨ ਹੋ ਗਏ। ਉਸ ਤੋਂ ਬਾਅਦ ਫਿਰ ਕਹਿਣ ਲੱਗੇ ਸਾਰੇ ਕੱਪੜੇ ਖਰਾਬ ਵਿੱਚ ਚਿੱਕੜ ਲਿਬੜ ਗਏ, ਚਿੱਕੜ ਨਾਲ ਲਿਬੜ ਗਏ। ਸੋ ਕਹਿਣ ਲੱਗੇ ਨਹੀਂ, ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਕਿਤੇ ਯਾਦ ਮਾਤਾ ਜੀ ਨੂੰ ਉਸ ਦਿਨ ਤੋਂ ਸੰਸਾ ਪੈਦਾ ਹੋ ਗਿਆ। ਸੰਸਾ ਪੈਦਾ ਹੋਣ ਕਰਕੇ ਕਈ ਦਫ਼ਾ ਜ਼ਿਕਰ ਕਰਨਾ, ਮਹਾਰਾਜ ਦੁਨੀਆਂ ਦੇ ਲੋਕ ਆਪਣੀ ਜਿਤਨੀ ਪ੍ਰੋਪਰਟੀ ਹੈ ਆਪਣੀ ਵੰਸ਼ ਨੂੰ ਆਪਣੀ ਔਲਾਦ ਨੂੰ ਦਿੰਦੇ ਹਨ, ਆਪ ਦਾ ਖਿਆਲ ਇਹ ਸਿੱਖ ਲੈਣੇ ਵੱਲ ਦੀਂਦਾ ਹੈ। ਗੁਰੂ ਜੀ ਕਹਿਣ ਲੱਗੇ ਠੀਕ ਹੈ, ਦੁਨਿਆਵੀ ਪ੍ਰੋਪਰਟੀਆਂ ਜਿਹੜੀਆਂ ਹਨ, ਦੁਨਿਆਵੀ ਧਨ ਦੌਲਤ ਪਦਾਰਥ ਜ਼ਮੀਨ ਜਾਇਦਾਦ ਜੋ ਕੁਛ ਹੈ, ਉਹ ਬੇਸ਼ੱਕ ਭਾਵੇਂ ਬਿੰਦੀ ਵੰਸ਼ ਦਾ ਹੋਵੇ, ਲੇਕਿਨ ਇਹ ਜਿਹੜੀ ਰੂਹਾਨੀ ਪ੍ਰੋਪਰਟੀ ਹੈ ਇਹ ਤਾਂ ਆਗਿਆਕਾਰ ਸਿੱਖ ਦੀ ਹੈ। ਆਪਣੇ ਪੁੱਤਰ ਆਗਿਆ ਮੰਨਣਾ, ਦੂਜੇ ਦਾ ਮੰਨ ਲੈ, ਜਿਹੜਾ ਮੰਨ ਲਏਗਾ ਉਸੇ ਦੀ ਵਸਤੂ ਹੈ। ਇਉਂ ਆਪ ਜੀ ਨੇ ਕਈ ਦਫ਼ਾ ਕਹਿਣਾ, ਕਈ ਦਫ਼ਾ ਐਸੀਆਂ ਪ੍ਰੀਖਿਆ ਹੋਈਆਂ ਆਪ ਜੀ ਨੇ, ਭਾਵੇਂ ਮਾਮੂਲੀ ਮਾਮੂਲੀ ਗੱਲਾਂ ਸੀਗੀਆਂ, ਦੇਖਣ ਨੂੰ ਤਾਂ ਐਸਾ ਹੀ ਪ੍ਰਤੀਤ ਹੁੰਦੀਆਂ ਹਨ, ਪਰ ਇਹਨਾਂ ਵਿੱਚ ਮੈਨੂੰ ਮੋਟਰਾਂ ਸ਼ਾਟਰਾਂ ਇਹ ਜੇ ਫੋਨ ਨਹੀਂ ਸਨ, ਬਹਿਲੀਆਂ ਗੱਡੀਆਂ, ਰਾਤ ਗੱਡੇ ਗੁੱਡੇ ਇਹੋ ਜਿਹਾ ਕੁਛ ਹੁੰਦਾ ਸੀ ਸਾਡੇ ਦੇਸ਼ ਚ। ਆਪ ਜੀ ਬਹਿਲੀ ਗੱਡੀ ਵਿੱਚ ਬੈਠੇ ਹੋਏ ਹਨ, ਕੇਸੀ ਇਸ਼ਨਾਨ ਕੀਤਾ ਹੋਇਆ ਹੈ। ਸੋ ਜਾਂਦਿਆਂ ਜਾਂਦਿਆਂ ਆਪ ਜੀ ਨੇ ਚਾਂਦੀ ਦਾ ਕੌਲ, ਇੱਕ ਬਹੁਤ ਸਾਰਾ ਡੂੰਘ ਸੀ ਚਿੱਕੜਾ, ਉਹਦੇ ਵਿੱਚ ਸੁੱਟ ਦਿੱਤਾ। ਕਹਿਣ ਲੱਗੇ ਲਕਸ਼ਮੀ ਦਾ ਸ੍ਰੀ ਚੰਦ, ਇਹ ਕੌਲ ਡਿੱਗ ਪਿਆ, ਇਹ ਘੱਟ ਮਹਾਰਾਜ ਇਹਦੀ ਚਿੱਕੜ ਵਿੱਚ ਮੈਂ ਡਿੱਗਾਂ, ਮੇਰੇ ਕੱਪੜੇ ਖਰਾਬ ਹੋ ਜਾਣਗੇ, ਤੇ ਕੌਲਾਂ ਦਾ ਘੱਟ ਹੈ ਆਪਾਂ। ਲਕਸ਼ਮੀ ਦਾਸ ਨੂੰ ਕਿਹਾ, ਬੇਟਾ ਤੂੰ ਕੱਢ। ਉਹ ਵੀ ਕਹਿਣਗਾ, ਮਹਾਰਾਜ ਚਾਂਦੀ ਦਾ ਕੌਲ ਕੀ ਹੈ, ਇਹ ਪਦਾਰਥ ਹੁੰਦਾ, ਆਪਾਂ ਨੂੰ ਕੀ ਘੱਟ ਹੈ, ਡਿੱਗ ਪਿਆ ਤਾਂ ਡਿੱਗ ਪਿਆ, ਜਾਣ ਦੋ। ਪਿੱਛੇ ਆ ਰਹੇ ਸਨ ਲੈਣਾ ਜੀ, ਗੁਰੂ ਨਾਨਕ ਜੀ ਨੇ ਆਪਣਾ ਬਾਹਰ ਨੂੰ ਕੱਢ ਕੇ ਇਸ਼ਾਰਾ ਕੀਤਾ, ਪੁਰਖਾ ਤੇ ਕੌਲ ਕੱਢ। ਆਪ ਜੀ ਨੇ ਝੱਟ ਡੂੰਘ ਵੀ ਛਾਲ ਮਾਰ ਦਿੱਤੀ, ਕੌਲ ਕੱਢ ਕੇ ਲਿਆਂਦਾ, ਘਰ ਜਾ ਕੇ ਦੱਸਿਆ ਮਾਤਾ ਜੀ ਨੂੰ, ਕਹਿਣਗੇ ਦੇਖੋ ਇਹ ਆਪਣੇ ਪੁੱਤਰ ਹਨ, ਇਹ ਪਰਾਇਆ ਪੁੱਤਰ ਹੈ, ਕੱਲ ਨੂੰ ਇਹ ਗੱਲ ਕਹਿਣ ਦਾ ਖਿਆਲ ਨਾ ਸਮਝੋ, ਕਿਤੇ ਇਸ ਗੱਲ ਦਾ ਖਿਆਲ ਨਾ ਕਰਨਾ, ਇਹ ਤਾਂ ਆਗਿਆਕਾਰ ਦੀ ਵਸਤੂ ਹੈ। ਇਸੀ ਤਰ੍ਹਾਂ ਗੱਲਾਂ ਥੋੜੀਆਂ ਥੋੜੀਆਂ, ਰਾਤ ਦੇ ਵੇਲੇ ਅੱਧੀ ਕੁ ਰਾਤ ਹੈ, ਮੀਂਹ ਪੈਂਦਾ, ਸਰਦੀ ਦਾ ਮੌਸਮ ਹੈ, ਕੱਚੀ ਕੰਧ ਡਿੱਗ ਪੈਂਦੀ ਹੈ। ਗੁਰੂ ਜੀ ਕਹਿਣ ਲੱਗੇ, ਸ੍ਰੀ ਚੰਦ ਭਾਈ ਕੰਧ ਬਣਾਓ। ਮਹਾਰਾਜ ਅੱਧੀ ਰਾਤ, ਸਿਆਲ ਦਾ ਮਹੀਨਾ, ਮੀਂਹ ਪੈ ਰਿਹਾ, ਕੱਲ ਨੂੰ ਬਣਵਾ ਲਵਾਂਗੇ ਰਾਜਾਂ ਤੋਂ। ਉਹੀ ਜਵਾਬ ਲਕਸ਼ਮੀ ਦਾਸ ਦਾ ਹੁੰਦਾ ਸੀ ਛੋਟੇ ਪੁੱਤਰ ਦਾ। ਲੈਣਾ ਜੀ ਪਾਸ ਪਏ, ਹੁਕਮ ਹੋਇਆ ਪੁਰਖਾ ਕੰਧ ਬਣਾਓ। ਆਪ ਜੀ ਕਮਰ ਖਿਲਾ ਕਰਕੇ ਝੱਟ ਕੰਧ ਬਣਾਉਣ ਦਾ ਪੁੱਤਰ ਬਸ ਕਹਿਣ ਲੱਗੇ, ਇੰਨੀ ਪਰਖਣੀ ਸੀ ਗੱਲ। ਗੁਰੂ ਜੀ ਕਹਿਣਗੇ, ਮਾਤਾ ਜੀ ਦੇਖੋ ਇਹ ਪਰਾਇਆ ਪੁੱਤਰ ਹੈ, ਇਹ ਤੁਹਾਡੇ ਪੁੱਤਰ ਜਿਹੜਾ ਮਾਰ ਲਓ ਕੱਲ ਨਾ, ਫਿਰ ਕਿਹੋ ਜਿਹੜਾ ਅੱਗਿਆ ਮੰਨੇਗਾ ਵਸਤੂ ਉਹੀ ਲੈ ਜਾਏਗਾ। ਇਸੀ ਤਰ੍ਹਾਂ ਹੋਰ ਕਈ ਦਫ਼ਾ ਮਾਮੂਲੀ ਮਾਮੂਲੀ ਗੱਲਾਂ ਤੇ ਕਰਕੇ ਅਸੀਂ ਵੱਡੇ ਵੱਡੀ ਪ੍ਰੀਖਿਆ ਤੇ ਵੀ ਆਈਆਂ, ਜਿਹਨਾਂ ਵਿੱਚ ਲੈਣਾ ਜੀ ਪਾਸ ਹੋਏ। ਤਾਂ ਤੇ ਚਾਰੇ ਪਦਾਰਥ ਸੇਵਾ ਦੇ ਵਿੱਚ ਹਨ। ਪ੍ਰਸ਼ਾਸਨ ਸੇਵਾ ਕਰਨੀ, ਮੁਰਦਾ ਹੋ ਕੇ ਸੇਵਾ ਹੁੰਦੀ ਹੈ। ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਣਾ, ਮੁਰਦੇ ਦੇ ਵਾਂਗ ਮਰੀਜ਼ ਹੋਵੇ ਤਦ ਜਾ ਕੇ ਸੇਵਾ ਹੁੰਦੀ ਹੈ, ਵਰਨਾ ਸੇਵਾ ਨੀ ਹੁੰਦੀ। ਮੁਰਦਾ ਹੋਏ ਨਾ ਮਰੀਜ਼ ਗੱਲੀ ਕਰਕੇ ਇੱਕ ਅਰਥ ਲੋਕ ਉੱਥੇ ਰਹਿੰਦਾ ਸੀ। ਜੋ ਮਾਰਫਤ ਜੀ ਚੱਲਦਾ ਸੀ ਇਹ ਸ਼ਰ੍ਹਾਂ ਤੋਂ ਉੱਚਾ ਨਹੀਂ ਸੀ ਉੱਠਦਾ, ਮਾਰਫਤ ਵਾਲੇ ਇਸਨੂੰ ਬੁਰੇ ਲੱਗਦੇ ਸਨ। ਇਸ ਕਰਕੇ ਉਸਨੂੰ ਕਿਸੇ ਮੌਕੇ ਇਹ ਲਫ਼ਜ਼ ਕਿਹਾ ਸੀ ਔਰੰਗਜ਼ੇਬ ਨੂੰ ਇਸ ਸਰਮਦ ਨੇ, ਵੀ ਇਹ ਤਪੰਗੀ ਹੈ ਜਿਸ ਵਕਤ ਦਾਰਾ ਸ਼ਿਕੋ ਨੂੰ ਇਸਨੇ ਮਰਵਾ ਦਿੱਤਾ। ਦਾਰਾ ਸ਼ਿਕੋ ਸਰਮਦ ਦੇ ਪਾਸ ਬੈਠਣ ਉੱਠਣ ਵਾਲਾ ਸੀ, ਕਿਉਂਕਿ ਉਹ ਵੀ ਅਰਥ ਲੋਕ ਸੀ। ਦਾਰਾ ਸ਼ਿਕੋ ਔਰੰਗਜ਼ੇਬ ਦਾ ਭਾਈ ਸੀ, ਰਾਜਿਆਂ ਨੂੰ ਰਾਜ ਪਿਆਰੇ, ਰਾਜਿਆਂ ਭਾਈ ਦੁਰ ਪਿਆਰੇ, ਇਹ ਹੋਇਆ ਕਰਦੇ ਸੀ। ਹੋਰ ਭਰਾ ਵੀ ਮਰਵਾ ਦਿੱਤੇ, ਆਪਣਾ ਪਿਤਾ ਜੋ ਸ਼ਾਹਜਹਾਨ ਸੀ ਉਹਦੀਆਂ ਅੱਖਾਂ ਕਢਵਾ ਕੇ ਉਸਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਇਹੋ ਜਿਹਾ ਯਾਨੀ ਇਸਨੇ ਬੜੇ ਜ਼ੁਲਮ ਕੀਤੇ ਸਨ। ਉਸ ਮੌਕੇ ਇਹ ਲਫ਼ਜ਼ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਇਸ ਸਰਮਦ ਨੂੰ, ਕਹਿਣ ਲੱਗੇ ਕਿ ਸਰਮਦ ਤੂੰ ਤਾਂ ਕਹਿੰਦਾ ਸੀ ਦਾਰਾ ਸ਼ਿਕੋ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ, ਇਹ ਤਾਂ ਮਰਵਾ ਦਿੱਤਾ, ਬਾਦਸ਼ਾਹੀ ਇਸ ਨੂੰ ਕਿੱਥੋਂ ਮਿਲਣੀ ਸੀ। ਸਰਮਦ ਨੇ ਕਿਹਾ ਇਹਨੂੰ ਸੱਚੀ ਬਾਦਸ਼ਾਹੀ ਮਿਲੀ ਹੋਈ ਹੈ, ਤੂੰ ਤਾਂ ਭੰਗੀ ਹੈ। ਇਹ ਲਫ਼ਜ਼ ਕਹੇ ਰਾਤ ਦੇ ਵੇਲੇ ਹੀ ਦੇਖਿਆ ਕਿ ਦ੍ਰਿਸ਼ਟਾਂਤ ਹੋਇਆ ਔਰੰਗਜ਼ੇਬ ਨੂੰ, ਦਾਰਾ ਸ਼ਿਕੋ ਨੂੰ ਰਾਜ ਤਖ਼ਤ ਉੱਪਰ ਬੈਠਾ ਦੇਖਿਆ, ਆਪਣੇ ਆਪ ਨੂੰ ਭੰਗੀ ਦੀ ਸ਼ਕਲ ਵਿੱਚ ਦੇਖਿਆ, ਸਿਰ ਤੇ ਗੰਦੇ ਦੀ ਟੋਕਰੀਆਂ ਨਹੀਂ ਪੈਂਦਾ, ਗੰਦਾ ਮੂੰਹ ਦੇ ਵਿੱਚ ਕੱਪੜਿਆਂ ਵਿੱਚ ਪੈਂਦਾ ਹੈ। ਇਉਂ ਕਰਕੇ ਇਸ ਤਰੀਕੇ ਸਿਰ ਇਸਨੇ ਬਹੁਤ ਸਾਰੇ ਆਰਥ ਲੋਕ ਇਸਲਾਮ ਦੇ ਬੰਦੇ ਵੀ ਮਰਵਾ ਦਿੱਤੇ ਸਨ। ਦਾਰਾ ਸ਼ਿਕੋ ਨੂੰ ਇਸਨੇ ਚਾਹੀਦਾ ਤਾਂ ਸੀ ਖਿਮਾ ਮੰਗਦਾ, ਇਸਨੇ ਉਸਨੂੰ ਕੈਦ ਕਰ ਦਿੱਤਾ, ਕੈਦ ਕਰਕੇ ਕੀ ਸਜ਼ਾ ਦਿੱਤੀ, 100 ਕੋਟ ਲਾ ਦੀ ਨੰਗੀ ਪਿੱਠ ਤੇ ਰੋਲ ਲੱਗੀ, ਔਰ 8 ਪੈਰ ਪਿੱਛੋਂ ਇੱਕ ਪਾਣੀ ਦਾ ਪਿਆਲਾ ਔਰ ਇੱਕ ਚਟਾਂਕ ਲੂਣ, ਇਹ ਇਸਨੂੰ ਖੁਰਾਕ ਮਿਲੇ। ਇਹ ਐਸੀ ਗੱਲ ਸੀ। ਇਸੇ ਤਰ੍ਹਾਂ ਕਾਫੀ ਦੇਰ ਗੁਜ਼ਰੀ। ਰੂਮ ਵਲਾਇਤ ਦਾ ਇੱਕ ਬਾਦਸ਼ਾਹ ਸੀ, ਉਸਨੂੰ ਭਗਤੀ ਕਰਨ ਦਾ ਸ਼ੌਕ ਲੱਗਿਆ। ਭਗਤੀ ਕਰਦਿਆਂ ਕਰਦਿਆਂ ਕਿਸੇ ਨੇ ਉਸਨੂੰ ਇਹ ਰਮਜ਼ ਮਾਰੀ, ਸਬਰ ਤੇ ਸ਼ੁਕਰ ਬਿਨਾਂ ਭਗਤੀ ਕਬੂਲ ਨਹੀਂ ਪੈਂਦੀ। ਸਬਰ ਤੇ ਸ਼ੁਕਰ ਦੇ ਮਾਇਨੇ ਉਲਮਾਵਾਂ ਪਾਸੋਂ, ਮੌਲਵੀਆਂ ਪਾਸੋਂ ਪੁੱਛਦਾ ਹੈ ਪਰ ਮਾਕੂਲ ਜਵਾਬ ਕੋਈ ਨਹੀਂ ਦਿੰਦਾ। ਅਸੀਂ ਉਸਨੂੰ ਤਸੱਲੀ ਬਖਸ਼ ਜਵਾਬ ਨਾ ਮਿਲਣ ਕਰਕੇ ਦਿਨ ਰਾਤ ਬੇਚੈਨੀ ਰਹਿੰਦੀ ਹੈ, ਸਬਰ ਸ਼ੁਕਰ ਦੇ ਕੀ ਮਾਇਨੇ ਹਨ। ਉਸ ਮੌਕੇ ਕਿਸੇ ਨੇ ਕਿਹਾ ਅਗਰ ਸਬਰ ਸ਼ੁਕਰ ਦੇ ਅਸਲੀ ਮੈਨੇ ਪੁੱਛਣਾ ਚਾਹੁੰਦਾ ਹੈ ਤਾਂ ਔਰੰਗਜ਼ੇਬ ਦੀ ਜੇਲ੍ਹ ਵੀ ਸਰਮਦ ਨਾਮ ਕਰਕੇ ਇੱਕ ਫਕੀਰ ਹੈ, ਉਸ ਤੋਂ ਪੁੱਛ। ਇਸਨੇ ਆਪਣਾ ਵਕੀਲ ਭੇਜਿਆ ਔਰੰਗਜ਼ੇਬ ਦੇ ਪਾਸ, ਇਸ ਵਕੀਲ ਨੂੰ ਇਸ ਸਰਮਦ ਫਕੀਰ ਨੂੰ ਮਿਲਵਾ ਦੇ ਮੇਰੇ ਵਕੀਲ ਨੂੰ। ਔਰੰਗਜ਼ੇਬ ਨੇ ਦਰੋਗਾ ਜੇਲ੍ਹ ਨੂੰ ਹੁਕਮ ਕਰ ਦਿੱਤਾ ਕਿ ਇਸਨੂੰ ਸਰਮਦ ਨੂੰ ਮਿਲਾ ਦਿੱਤਾ ਜਾਵੇ। ਸੋ ਸਰਮਦ ਦੇ ਹੱਥਾਂ ਨੂੰ ਹਥੌੜੀਆਂ, ਪੈਰਾਂ ਨੂੰ ਬੇੜੀਆਂ ਲੱਗੀਆਂ, ਪਰ ਉਹਦੀ ਯਾਦ ਵਿੱਚ ਮਸਤੀ ਵਿੱਚ ਝੂਮ ਰਿਹਾ ਹੈ। ਦੇਹ ਦੇ ਜਿਹਦੀ ਦ੍ਰਿਸ਼ਟੀ ਦੇਹ ਤੋਂ ਉੱਚੀ ਹੈ, ਦੇਹ ਤੱਕ ਮਹਿਰੀਨੇ ਦੀ ਅਭਿਆਸੀ ਪੁਰਸ਼ ਦੀ ਦ੍ਰਿਸ਼ਟੀ ਦੇਹ ਤੱਕ ਹੁੰਦੀ ਹੈ, ਲੇਕਿਨ ਆਤਮ ਸਥਿਤੀ ਵਾਲੇ ਪੁਰਸ਼ ਦੀ ਬਿਰਤੀ ਆਤਮਾ ਵਿੱਚ ਜੁੜੀ ਹੁੰਦੀ ਹੈ। ਇਉਂ ਕਰਕੇ ਉਸਨੂੰ ਜਾ ਕੇ ਇਸਨੇ ਵਕੀਲ ਨੇ ਕਿਹਾ ਵਕੀਲ ਸਾਈਂ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਹੈ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ, ਕਿਰਪਾ ਕਰਕੇ ਮੈਨੂੰ ਇਹ ਦੱਸੋ। ਇਹ ਸੁਣ ਕੇ ਸਰਮਦ ਕਹਿਣ ਦਾ ਕੱਲ ਦੁਪਹਿਰ ਦੇ ਵਕਤ ਇੱਕ ਮਸ਼ਕ ਪਾਣੀ ਦੀ, ਇੱਕ 2.5 ਗਜ਼ ਕੋਰਾ ਕੱਪੜਾ ਲੈ, ਤੈਨੂੰ ਇਸ ਦੇ ਮਹੀਨੇ ਦੱਸ ਦਿੱਤੇ ਜਾਣਗੇ। ਦੂਸਰੇ ਦਿਨ ਉਹ ਵਕੀਲ 2.5 ਗਜ਼ ਕੋਰਾ ਕੱਪੜਾ, ਇੱਕ ਮਸ਼ਕ ਪਾਣੀ ਵੀ ਲੈ ਗਿਆ, ਜਿੱਥੇ ਇਹ ਸਰਮਦ ਖੜਾ ਸੀ ਹਥੌੜੀਆਂ ਬੇੜੀਆਂ ਲੱਗੀਆਂ, ਉੱਥੇ ਆਏ ਇਹਨੂੰ ਇਹਦੀ ਖੁਰਾਕ ਦੇਣ ਵਾਸਤੇ, ਇੱਕ ਪਿਆਲਾ ਪਾਣੀ ਦਾ ਤੇ ਇੱਕ ਛਟਾਂਕ ਲੂਣ।
ਲੂਣ ਪੱਕ ਕੇ ਪਿਆਲਾ ਪਾਣੀ ਪੀ ਕੇ ਸ਼ੁਕਰ ਕੀਤਾ। ਅਖੀਰ ਕਿਤਨੇ ਨੇ ਇਸਨੇ ਕਿਹਾ ਮੇਰੇ ਸਰੀਰ ਤੇ ਪਾਣੀ ਡੋਲ ਦੇ, ਇਸ਼ਨਾਨ ਕਰ ਲਿਆ। ਦਿਗੰਬਰ ਰਹਿੰਦਾ ਸੀ ਲੱਕ ਤੇ ਟਾਈਗਰ ਕੋਰਾ ਕੱਪੜਾ ਬਣ ਲਿਆ। ਉਹ ਕੋਟਲੇ ਮਾਰਨ ਵਾਲੇ ਆਏ, ਇਸ ਵਕੀਲ ਨੂੰ ਆਸਮਾਨ ਵਿਚ ਕੀ ਨਜ਼ਰ ਆਇਆ? ਬੇਅੰਤ ਗੁਪਤ ਸ਼ਕਤੀਆਂ ਹੱਥ ਬੰਨੀ ਖੜੀਆਂ ਹਨ ਸਰਮਰ ਦੇਵ ਦੇ, ਹੁਕਮ ਕਰੋ ਇਸ ਬਾਦਸ਼ਾਹ ਦੀ ਬਾਦਸ਼ਾਹੀ ਗਰ ਕਰ ਦਈਏ। ਕਿਤਨੀਆਂ ਤਕਲੀਫਾਂ ਤੇ ਨਹੀਂ ਦੇ, ਪਰ ਉਂਗਲੀ ਵੱਲ ਇਹਦਾ ਇਸ਼ਾਰਾ ਨਾ ਦਾ ਹੋ ਰਿਹਾ। ਸੋ ਇਹ ਕੁਛ ਦੇਖਿਆ ਅਸੀਂ, ਜਿਸ ਵਕਤ ਉਹ ਕੋਟਲੇ ਮਾਰ ਕੇ ਚਲੇ ਗਏ, ਇਹਦੀ ਖੁਰਾਕ ਪਾਣੀ ਤੇ ਲੂਣ ਦੇ ਕੇ ਚਲੇ ਗਏ। ਫਿਰ ਪੁੱਛਿਆ ਵਕੀਲ ਨੇ, ਹੁਣ ਦੱਸੋ ਆਪਨੇ ਕੱਲ ਕਿਹਾ ਸੀ? ਉਹ ਫਕੀਰ ਕਹਿੰਦਾ, ਮੈਂ ਦੱਸ ਚੁੱਕਾ ਹਾਂ, ਮੈਂ ਤੈਨੂੰ ਪ੍ਰੈਕਟੀਕਲੀ ਦੱਸ ਚੁੱਕਾ ਹਾਂ। ਸ਼ੁਕਰ ਕਹਿੰਦੇ ਹਨ ਜੋ ਕੁਛ ਮਿਲ ਜੇ ਵਹੀ ਦੀ ਰਜ਼ਾ ਵਿੱਚ, ਉਹਦੇ ਵਿੱਚ ਖੁਸ਼ ਰਹਿਣਾ। ਇਹ ਨਹੀਂ ਕਹਿਣਾ ਰੱਬ ਨੇ ਉਹਨੂੰ ਆਹ ਦੇ ਦਿੱਤਾ, ਮੈਨੂੰ ਕੁਛ ਨਹੀਂ ਦਿੱਤਾ। ਸੋ ਇਹ ਰੱਬ ਤੇ ਗਿਲਾ ਨਹੀਂ ਕਰਨੀ, ਆਪਣੀ ਪ੍ਰਾਰਭ ਅਨੁਸਾਰ ਜੋ ਕੁਛ ਮਿਲਣਾ ਬਸ ਮਿਲ ਜਾਣਾ। ਇਸ ਕਰਕੇ ਇਹਨੂੰ ਸ਼ੁਕਰ ਕਹਿੰਦੇ ਹਨ, ਸਬਰ ਕਹਿੰਦੇ ਹਨ। ਆਦੇ ਤੇ ਇਤਨੀ ਸ਼ਕਤੀ ਰੱਖਦਾ ਹਾਂ, ਅਗਰ ਚਾਹ ਇਸ ਬਾਦਸ਼ਾਹ ਦੀ ਬਾਦਸ਼ਾਹੀ ਗਰ ਕਰਦੇ ਹਾਂ, ਪਰ ਨਹੀਂ ਸੌ ਕੋਲਾ ਕੁਛ ਤੇ ਰੋਜ਼ ਖਾਂਦਾ ਹਾਂ, ਚਿੱਤ ਵਿੱਚ ਵੀ ਇਸ ਦੀ ਬੁਰਾਈ ਦੀ ਬਾਬਤ ਕੋਈ ਖਿਆਲ ਨਹੀਂ ਮਿਲਿਆਉਂਦਾ। ਇਸ ਨੂੰ ਸਬਰ ਕਹਿੰਦੇ, ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿ ਦੇ ਇਸ ਦਾ ਨਾਂ ਹੈ ਸਬਰ ਤੇ ਸ਼ੁਕਰ। ਬੰਦਗੀ ਕਰਦੀਆਂ ਸ਼ਕਤੀਆਂ ਆਉਂਦੀਆਂ, ਤਾਕਤਾਂ ਆਉਂਦੀਆਂ ਹਨ, ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਤੇ ਇਕਾਗਰਤਾ ਦੁਆਰਾ ਉਹਨਾਂ ਨੂੰ ਗੁਪਤ ਰੱਖਣਾ, ਉਹਨਾਂ ਨੂੰ ਜਜ਼ਬ ਰੱਖਣਾ, ਦਿਖਾਉਣਾ ਨਹੀਂ, ਉਸਦਾ ਨਾਂ ਹੈ ਸਬਰ। ਤੇ ਜੋ ਕੁਛ ਮਿਲ ਜਾਣਾ ਉਸ ਤੇ ਪ੍ਰਸੰਨ ਰਹਿਣਾ, ਉਸਦਾ ਨਾਂ ਹੈ ਸ਼ੁਕਰ। ਸਾਧ ਸਿੰਘ ਇਸ ਤਰੀਕੇ ਫਿਰ ਮੁਰਦਾ ਹੋ ਕੇ ਹੀ ਸੇਵਾ ਹੋਇਆ ਕਰਦੀ ਹੈ। ਸੇਵਾ ਦੇ ਵਿੱਚ ਚਾਰੇ ਪਦਾਰਥ ਮਿਲਦੇ ਹਨ, ਚਾਰੇ ਚਾਰ ਪਦਾਰਥ ਮਿਲਦੇ ਸੇਵਾ। ਆਗਿਆਕਾਰ ਮਨ ਕੇ ਸੇਵਾ ਕੀਤੀ ਲੈਣਾ ਜੀ ਨੇ, ਗੁਰੂ ਨਾਨਕ ਜੀ ਨੇ ਸਾਰੀਆਂ ਸ਼ਕਤੀਆਂ ਬਲਗਿਆਨ ਭਗਤੀ ਦੇ ਪੰਡਾ ਸਾਰੇ ਉਹਨਾਂ ਬਖਸ਼ ਕੇ ਆਪਣੀ ਗੱਦੀ ਦਾ ਜਾਨਸ਼ੀਨ ਬਣਾ ਕੇ ਆਪ ਜੀ ਆਪਣੇ ਪੰਜ ਭੂਤ ਚੋਲੇ ਨੂੰ ਅੰਤਰ ਧਿਆਨ ਕਰ ਜਾਂਦੇ। ਇਉਂ ਸੇਵਾ ਦਾ, ਨਿਸ਼ਕਾਮ ਸੇਵਾ ਦਾ ਫਲ ਪ੍ਰਭੂ ਪ੍ਰਾਪਤੀ ਆਦ ਸਭ ਕੁਛ ਹੀ ਮਿਲ ਜਾਂਦਾ ਹੈ। ਬਾਕੀ ਸ਼ੈਤਾਨ ਕੋਈ ਇੱਛਾ ਰੱਖ ਕੇ ਸੇਵਾ ਕਰਨੀ, ਉਸਨੂੰ ਸ਼ੈਤਾਨ ਸੇਵਾ ਕਹਿੰਦੀ ਹੈ। ਇੱਧਰ ਸ਼ਾਹੂਕਾਰ ਨੇ, ਜਿਹਦੇ ਪਾਸ ਬਹੁਤ ਸਾਰਾ ਧਨ ਪਦਾਰਥ ਸੀ, ਦਰਿਆ ਦੇ ਕਿਨਾਰੇ ਇੱਕ ਵੱਡਾ ਆਸ਼ਰਮ ਤਿਆਰ ਕੀਤਾ, ਬਹੁਤ ਸਾਰੇ ਮਕਾਨਾਤ ਜਗ੍ਹਾ, ਇਕੱਲੇ ਇਕੱਲੇ ਸਾਧੂ ਰਹੀਆਂ ਕੁਟੀਆਂ, ਲੰਗਰ ਜਾਰੀ ਕਰ ਦਿੱਤਾ, ਹਰ ਕਿਸਮ ਦੀ ਸੇਵਾ ਪਾਣੀ ਦੀ ਤੇ ਰਿਹਾਇਸ਼ ਦੀ ਹੋਣੀ ਸ਼ੁਰੂ ਹੋ ਗਈ। ਜਿੱਥੇ ਸਾਧੂ ਮਹਾਤਮਾ ਸੁਖਾਂ ਦਾ ਆਵਾਜਾਵੀ ਹੋ ਜਾਂਦੀ ਹੈ, ਉੱਥੇ ਸਤਸੰਗ ਵੀ ਸ਼ੁਰੂ ਹੋ ਜਾਇਆ ਕਰਦਾ ਹੈ। ਹਰ ਕੋਟੀ ਦੇ ਮਹਾਂਪੁਰਖ ਆਉਣੇ ਸ਼ੁਰੂ ਹੋ ਗਏ, ਸਤਸੰਗ ਦਾ ਵੀ ਲਾਭ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ, ਸਤਸੰਗ ਦੁਆਰਾ ਬੁੱਧ ਵੀ ਸ਼ੁੱਧ ਹੋਣੀ ਸ਼ੁਰੂ ਹੋ ਗਈ, ਬਹੁਤ ਸਾਰੇ ਰੂਹਾਨੀ ਭੇਦਾਂ ਦੀ ਵੀ ਵਾਕਫੀਅਤ ਹੋਣ ਲੱਗ ਪਈ। کیونکہ جہاں جہاں انسان سنتا ہے ویسے ہی کچھ اس نے پراپت ہوا کرتا ہے. سیوں کر کے کئی سال یہ سیوا کرتے ہیں گزر گئے. بڑی کسن سیوا کی تھی. ایک دفعہ ایک پرسدھ پرش آ گئے. آ کے پوچھتے ہیں سیٹھ نو, سیٹھ جی بڑی سیوا آرمبھی ہے, بڑی کٹھن کالنا کالنا ہے, تن کر کے من کر کے تھن کر کے کی سنکلپ ہے تیرا اصل؟ یہ سن کے سیٹھ نے کہ ہمارا سنکلپ پہلے تو یہ سی پرمیشر پتر کی دات بخشی. میں سنیا سی سنتان کی سیوا تو سب کچھ مل رہا ہے, پر ہوں ایک کوئی درڑ سنکلپ میرا نہیں ہے. لیکن بخش دے واہ نہیں, سیوا کر کے پرلوک کا میرا سنگ ہی جانا. یہ سن کے مہاپرش بہت خوش ہوئے. کہنے لگے اچھا پرلوک کا تیرا ضروری سی مر جانا, کیوں ستسنگ کے مارگ چ پی گیا ہے, پر تینوں پرمیشر یہ بھی کرپا کرے پتر کی دات بھی بخش ہے. تین بچن ہو گیا سات بچن اٹلا
چندرمانا
ਮੁਤਾਬਕ ਮਹਾਂਪੁਰਖਾਂ ਦਾ ਉਸਨੂੰ ਬਚਨ ਹੋ ਗਿਆ। ਸ਼ਮਾ ਪਾ ਕੇ ਬੱਚੇ ਦੀ ਆਸ ਹੋਈ। ਸਾਧ ਸਿੰਘ ਸਾਧ ਬਚਨ ਅੱਲਾਹ ਦਾ। ਇਸਦੀ ਬਾਬਤ ਹੁਣ ਤੱਕ ਜਦ ਤੋਂ ਸ੍ਰਿਸ਼ਟੀ ਰਚੀ ਹੈ ਕਿੰਨੇ ਪ੍ਰਮਾਣ ਦਿੱਤੇ ਜਾਣ। ਦੇਖੋ ਨਾ, ਜਿਸ ਵਕਤ ਦੁਆਪਰ ਯੁੱਗ ਦਾ ਅਖੀਰ ਆਇਆ, ਪਾਂਡਵਾਂ ਦੇ ਵੰਸ਼ ਵਿੱਚੋਂ ਆਖਰੀ ਰਾਜਾ ਪ੍ਰੀਸ਼ਤ ਸੀ। ਬੜਾ ਧਰਮਾਤਮਾ, ਨਿਆਂਕਾਰੀ, ਪ੍ਰਜਾ ਪਾਲਕ, ਸੰਤ ਸੇਵੀ, ਜਿਤਨੇ ਗੁਣ ਪ੍ਰਜਾ ਦੇ ਵਾਸਤੇ, ਪ੍ਰਜਾ ਨੂੰ ਸੁਖ ਦੇਣ ਵਾਸਤੇ ਰਾਜਾ ਵਿੱਚ ਹੋਣੇ ਚਾਹੀਦੇ ਨੇ, ਉਹਦੇ ਵਿੱਚ ਪਾਏ ਜਾਂਦੇ ਸਨ। ਇਉਂ ਕਰਕੇ ਅੱਜ ਉਹ ਸ਼ਿਕਾਰ ਆ ਚੜਿਆ, ਸਾਥੀ ਵਿਛੜ ਗਏ, ਘਣਾ ਜੰਗਲ ਸੀ, ਪਿਆਸ ਲੱਗੀ, ਇਕੱਲਾ ਰਹਿ ਗਿਆ। ਸੋ ਫਿਰਦਿਆਂ ਫਿਰਦਿਆਂ ਉਸ ਘਣੇ ਜੰਗਲ ਦੇ ਵਿੱਚ ਇੱਕ ਰਿਸ਼ੀ ਦਾ ਆਸ਼ਰਮ ਸੀ। ਚਾਰ ਚੁਫੇਰੇ ਵੱਡਾ ਵੱਡਾ ਬਾਗਲਾ ਕੀਤਾ, ਵਿੱਚ ਖੂਹੀ ਲੱਗੀ ਸੀ, ਰਿਸ਼ੀ ਦੀ ਛਪਰੀ ਪਈ ਸੀ, ਔਰ ਇੱਕ ਉੱਚਾ ਜਿਹਾ ਚੌਂਤਰਾ ਬਣਿਆ। ਰਿਸ਼ੀ ਉਸ ਚੌਂਤਰੇ ਉੱਪਰ ਆਸਣ ਵਿਛਾਈ, ਚੌਂਕੜਾ ਮਾਰੀ, ਪਦਮ ਆਸਣ ਲਗਾਇਆ, ਦਸਵੇਂ ਦੁਆਰ ਪ੍ਰਾਣ ਚੜਾਈ, ਸਮਾਧੀ ਲਾਈ, ਬੈਠਾ। ਰਾਜੇ ਨੇ ਘੋੜਾ ਬਾਹਰ ਬੰਨ ਦਿੱਤਾ, ਰਸਤਾ ਸੀ ਜੋ ਅੰਦਰ ਜਾਣ ਵਾਸਤੇ, ਅਰੜਾ ਖੁਰਦ ਵਗੈਰਾ, ਉਸ ਥਾਈ ਅੰਦਰ ਲੰਘ ਕੇ ਗਿਆ। ਜਾ ਕੇ ਰਿਸ਼ੀ ਨੂੰ ਚੌਂਕੜਾ ਲਗਾਈ, ਚੌਂਕੜੇ ਉੱਤੇ ਬੈਠਾ ਦੇਖਿਆ, ਕਹਿਣ ਲੱਗਾ, ਰਿਸ਼ੀ ਜੀ ਪਿਆਸ ਲੱਗੀ ਹੈ, ਪਾਣੀ ਪਿਲਾਓ। ਭਲਾ ਜਿਸਦੇ ਪ੍ਰਾਣ ਦਸਵੀਂ ਦੁਆਰ ਚੜੇ ਹਨ, ਉਸਨੂੰ ਇਹ ਜੀ ਆਵਾਜ਼ ਕਿੱਥੋਂ ਸੁਣਾਈ ਦੇ? ਉਹਦੇ ਨਾਲ ਤਾਂ ਭਾਵੇਂ ਮ੍ਰਿਗ ਖਹਿ ਫੈਲ ਗਈਆਂ, ਤਾਂ ਵੀ ਪਤਾ ਨੀ ਲੱਗਦਾ, ਇਤਨੀ ਸਰੀਰ ਦੀ ਬੇਖਬਰੀ ਹੋ ਜਾਂਦੀ ਜੀ, ਜਿਹਦੇ ਪ੍ਰਾਣ ਦਸਵੇਂ ਦੁਆਰ ਚੜ ਜਾਣ। ਸਾਸਾਂ ਇਹ ਹਠ ਯੋਗ ਕਹਿਲਾਉਂਦਾ ਹੈ, ਯਾਨੀ ਪ੍ਰਾਣਾਯਾਮ ਇਸ ਨੂੰ ਕਹਿੰਦੇ ਹਨ। ਪ੍ਰਾਣ ਨੂੰ ਹੌਲੀ 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 ਰੇਚਕ ਕਰਦੇ ਕਰਦੇ ਕੁਮਕ ਕਰਨਾ, ਅਸੀਂ ਥੋੜੇ ਥੋੜੇ ਵਧਾਉਂਦੇ ਵਧਾਉਂਦੇ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਚੜਨ ਲੱਗ ਜਾਂਦੇ। ਜਿਵੇਂ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਚੜਨ ਲੱਗ ਜਾਣ, ਸਰੀਰ ਦੀ ਪੂਰੀ ਬੇਖਬਰੀ ਹੋਣ ਲੱਗ ਪੈਂਦੀ ਹੈ। ਇਸ ਨੂੰ ਵਧਾਉਂਦੇ ਵਧਾਉਂਦੇ ਮਹੀਨਿਆਂ, ਸਾਲਾਂ, ਯੁੱਗਾਂ ਤੱਕ ਵੀ ਵਧਾ ਸਕਦੇ ਸੀ। ਦੇਖਿਆ ਸੀ ਆਪਣੇ ਸੁਣਿਆ ਸੰਤੋਖ ਸਰ, ਸ੍ਰੀ ਅੰਮ੍ਰਿਤਸਰ ਜੀ, ਸ਼ੋਕ ਵਿਯੋਜਨ ਦੇ ਮਹਾਰਾਜ ਜੀ ਸੇਵਾ ਕਰਵਾ ਰਹੇ ਸਨ, ਤੇ ਸੰਗਤਾਂ ਸੇਵਾ ਕਰਦੀਆਂ ਹਨ। ਕੀ ਦੇਖਿਆ? ਪੜ੍ਹਦਿਆਂ ਪੜ੍ਹਦਿਆਂ ਕਈ ਇੱਕ ਸਿੱਖ ਦੀ ਪੱਥਰ ਤੇ ਜਾ ਕੇ ਲੱਗਦੀ ਹੈ। ਹੌਲੀ ਹੌਲੀ ਮਿੱਟੀ ਉਠਾਈ, ਚਾਰ ਚੁਫੇਰੀ ਕੀਤੀ ਕੇ ਦੇਖਿਆ, ਉੱਥੇ ਇੱਕ ਮਠ ਹੈ ਛੋਟਾ ਜਿਹਾ ਪੱਥਰ ਦਾ। ਆ ਕੇ ਅਰਜ ਕੀਤੀ ਸਿੱਖਾਂ ਨੇ, ਗੁਰੂ ਅਰਜਨ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ, ਗਰੀਬ ਨੂੰ ਆਏ, ਮਠ ਹੈ। ਗੁਰੂ ਜੀ ਕਹਿਣਗੇ, ਹਾਂ ਬਾਈ, ਉਹਦੇ ਵਿੱਚ ਇੱਕ ਯੋਗੀ ਬੈਠਾ ਹੈ, ਪ੍ਰਾਣ ਦਸਵੀਂ ਦੁਆਰ ਚੜਾਈ, ਸਮਾਧੀ ਲੱਗੀ ਹੈ। ਉਸ ਨੂੰ ਹਿਲਣਾ ਦੇ, ਹੌਲੀ ਹੌਲੀ ਮਿੱਟੀ ਉਠਾ ਕੇ ਸਿੱਧੀ ਇਸ ਵੱਡੇ ਮਕਾਨ ਦੇ ਵਿੱਚ ਲਾਇਆ। ਇਸੇ ਤਰ੍ਹਾਂ ਕੀਤਾ ਗਿਆ। ਮੇਰੇ ਸਿਰ ਲੱਗੀ ਸੀ, ਸਿਲ ਹਟਾ ਕੇ ਜਦੋਂ ਦੇਖਿਆ ਤਾਂ ਅੰਦਰ ਹੱਡੀਆਂ ਦਾ ਢਾਂਚਾ, ਪਦਮ ਆਸਣ ਲੱਗਿਆ, ਇੱਕ ਯੋਗੀ ਸਮਾਧਿ ਸਥਿਤ ਬੈਠਾ ਹੋਇਆ। ਹੌਲੀ ਹੌਲੀ ਰੂਹ ਵਿੱਚ ਲਪੇਟ ਕੇ ਬਾਹਰ ਕੱਢਿਆ, ਕਿਤੇ ਹਵਾ ਨਾ ਲੱਗ ਜਾਏ। ਫਿਰ ਉਹਦੇ ਦਿਮਾਗ ਦੇ ਵਿੱਚ ਹਥੇਲੀਆਂ ਤੇ ਪਾਤਰੀਆਂ ਦੇ ਵਿੱਚ ਮਾਲਿਸ਼ ਕੀਤੀ ਗਈ, ਬਦਾਮ ਰੋਗਨ ਵਗੈਰਾ ਦੀ, ਉਹਦੇ ਪ੍ਰਾਣ ਨੀਚੇ ਉਤਰੇ, ਅੱਖਾਂ ਖੁੱਲੀਆਂ, ਤਾਕਤਾਂ ਕੁਛ ਰਹੀ ਨਹੀਂ ਸੀ ਸਰੀਰ ਦੇ ਵਿੱਚ। ਬਹੁਤ ਧੀਮੀ ਆਵਾਜ਼ ਵਿੱਚ ਪੁੱਛਿਆ, ਕਿਹੜਾ ਯੁੱਗ ਹੈ? ਬਾਬਾ ਬੁੱਢਾ ਜੀ, ਸੱਤਰ ਮੁਖੀ ਸ਼ਿਵ ਕਹਿਣ ਲੱਗੇ, ਯੋਗੀ ਰਾਜ, ਇਹ ਕਲ ਯੁੱਗ ਹੈ। ਕਹਿੰਦੇ, ਹੋ, ਮੈਂ ਤ੍ਰੇਤੇ ਯੁੱਗ ਦਾ ਬੈਠਾ ਹੋਇਆ, ਮੇਰੇ ਗੁਰੂ ਨੇ ਮੈਨੂੰ ਪ੍ਰਾਣਾਯਾਮ ਸਿਖਲਾ ਦਿੱਤਾ ਸੀ, ਮੈਂ ਪ੍ਰਾਰਥਨਾ ਕੀਤੀ, ਮੇਰੀ ਕਲਿਆਣ ਕਦ ਹੋਏਗੀ? ਕਲਿਆਣ ਹਮੇਸ਼ਾ ਬ੍ਰਹਮ ਗਿਆਨ ਸੇ ਹੈ। ਪ੍ਰਾਣਾਯਾਮ ਬਿਰਤੀ ਦੀ ਸਥਿਤੀ ਦਾ ਸਾਧਨ ਹੈ। ਪ੍ਰਾਣਾਯਾਮ, ਸੁਰਤ ਸ਼ਬਦ ਯੋਗ ਔਰ ਭਗਤੀ ਯੋਗ ਆਦਿ, ਇਹਨਾਂ ਦੁਆਰਾ ਮਨ ਅਸਥਿਤ ਹੁੰਦਾ ਹੈ, ਪਰ ਬ੍ਰਹਮ ਗਿਆਨ ਦੁਆਰਾ ਜਨਮ ਦੀ ਨਿਵਿਰਤੀ ਹੁੰਦੀ ਹੈ। ਇਸ ਕਰਕੇ ਇਹਨੂੰ ਮੇਰੇ ਪ੍ਰਾਣ ਦਾ ਚੰਨ ਲੱਗ ਪਏ ਸਨ। ਸਮਾਧੀ ਜਿੰਨੀ ਜਿੰਨੀ ਦੇਰ ਤੱਕ ਮੈਂ ਚਾਹੁੰਦਾ ਉਨੀ ਉਨੀ ਦੇਰ ਤੱਕ ਲਗਾ ਸਕਦਾ। ਉਹਨਾਂ ਦੇ ਇਹ ਅਸੂਲ ਹੁੰਦੇ ਸਨ, ਖਟਕਰਮ ਪਹਿਲੇ ਮੰਨੇ ਜਾਂਦੇ ਸਨ। ਬੜਾ ਔਖਾ ਹੱਟ ਯੋਗ ਇਹ, शरीर की बिल्कुल सफाई करनी, नाड़ियां भी सफाई, कई तरीके से निवली नेकी धोती आप द्वारा करके फिर वो मेहंदे होंगे सन। ये संकल्प लेके बैठना भी इतने साल इतने महीने या इतने युग में प्राण नहीं उतारने। तो ईश्वर की नीयत यही जी सी जरा संकल्प लेके बहना सी कुछ मौके ही प्राण उतरे होंगे सन। सुनियो इस करके जिस वक्त यह गल कही कि युग है कि बाबे बुढ़े ने कहा युगी राज कल युग है। वो कहने लगा मेरे गुरु ने मेनू प्राणायाम सिखला दिता सी, दसवीं बार मेरे प्राण स्थित होने लग पे सन। मैं प्रार्थना की सी मेरी कल्याण हो मुक्त हो मुक्त जन्मों की मृत्यु बड़ी ध्यान से नहीं होंगी है। सो इस करके उन्होंने कहा तेरी मुक्त में बड़ा समय है। हम त्रेत युग के हजार साल रहेंगे, इस तू बाद द्वापर युग आ जाएगा, चार 8,64,000 वर्ष द्वापर युग का है, 5,000 वर्ष कलयुग बीत जाएगा, फिर गुरु नानक अवतार होंगे दुनिया के बीच नाम जपाने वास्ते, सौखा मार्ग गुरसिखी भक्ति मार्ग दृढ़ करवा के जीवन का उद्धार करने वास्ते उन्होंने अवतार होगा। सत्तां दीपां नवां कणां विच फिर के आप जी सबनों इस मार्ग विच लगा के सबका उद्धार कर देंगे। फिर उस तो बाद उन्होंने गद्दी के पंजवें जानशीन होंगे गुरु अर्जन देव जी, उन्होंने तो तेन ब्रह्म ज्ञान प्राप्त हो फिर तेरी कल्याण हो गई जी। जो इन्नी गल कही ते बाबे बुढ़े ने कहा योगी राज कोई समा हुण आ गया है। हजूर गुरु अर्जन देव महाराज सच्चे पातशाह आपके सामने दर्शन दे रहे हैं। ताकत जिसम च है ही नहीं सी, हड्डियां का ढांचा सी, उसने सरकार वास्ते सिर चुकाया। खैर गुरु जी ने कहा योगी राज दसो की गल लग रही, मैं कृपा करो तो कितना समा गुजर गया इस गल की उड़ीक वास्ते, इस संकल्प में लेके मैं बैठा होया सी, तदे बहुत सारी मिट्टी उपर आ गई है, उसके विच तला कटिया गया, सिंह करके कृपा करो गुरु जी ने जिमें कपड़ा हो साफ बिलकुल ललारी के पास कोई निर्माण वाला ले जाए ललारी उसने सोहना रंग चाढ़ देना है, जे मैला कपड़ा हो रंग मैला है इस संघाई है ये कट पहला यदि मैल कट फिर तेरे कपड़े सोहना रंग चढ़ेगा। शीतल मन रूपी बस्तर है, मल बक्षेप अवना तीन दोष इस विच पे हुए हैं, मल दोष की निवृत्ति हो जाए बक्षेप की निवृत्ति हो जाए फिर तीसरा दोष जरा वर्ण दोष दूर होने वास्ते कुछ चिर नहीं लगता, तो वर्ण ज्ञान का रंग ही चढ़ना है। यूं करके उस मौके गुरु अर्जुन देव महाराज जी ने उसके उद्धार वास्ते क्योंकि बुद्ध बिल्कुल शुद्ध सी शब्द उच्चारण करके उसकी कल्याण की शब्द उस मौके उच्चारण किया।
अविनाशी जी बिन सुख नाही, Thank you.
ਵਿਆਕਰਨ ਵਿੱਚ ਤਿੰਨ ਦੋਸ਼ ਪਏ ਹੋਏ ਹਨ। ਜਿਵੇਂ ਇਨਸਾਨ ਦਾ ਚਿਹਰਾ ਜਿਉਂ ਕੇ ਤਿਉਂ ਹੈ, ਇਹਦੇ ਵਿੱਚ ਕੋਈ ਫਰਕ ਨਹੀਂ। ਕਿਸੇ ਆਦਮੀ ਨੂੰ ਭਰਮ ਪੈ ਜਾਏ ਕਿ ਮੇਰਾ ਚਿਹਰਾ ਕਾਲਾ ਹੈ, ਉਹ ਭਰਮ ਦੂਰ ਕਰਨ ਵਾਸਤੇ ਕੀ ਉਪਾਅ ਕਰਦਾ ਹੈ? ਚਿਹਰੇ ਨੂੰ ਹੁਣ ਤਾਂ ਦੇਖੇ ਨਹੀਂ ਜਾਂਦਾ, ਸ਼ੀਸ਼ੇ ਵਿੱਚ ਹੀ ਦੇਖਣਾ ਉਸਨੇ। ਸ਼ੀਸ਼ਾ ਜੇ ਪੁੱਠਾ ਹੋਵੇ ਤਾਂ ਨਹੀਂ ਦਿੰਦਾ ਹੈ, ਸ਼ੀਸ਼ਾ ਜੇ ਸਿੱਧਾ ਹੋਵੇ ਹੋਵੇ ਮੇਰਾ ਬਿਲਕੁਲ, ਫਿਰ ਵੀ ਚਿਹਰਾ ਨਹੀਂ ਦਿੰਦਾ ਹੈ। ਜੇ ਸ਼ੀਸ਼ਾ ਬਿਲਕੁਲ ਸਵਾ ਹੋਵੇ ਔਰ ਚਿਹਰੇ ਦੇ ਸਨਮੁਖ ਹੋਵੇ, ਚਿਹਰਾ ਦਿਸ ਪਏ ਤਾਂ ਚਿਹਰਾ ਪਹਿਲਾਂ ਵੀ ਜਿਹਾ ਜਿਹਾ ਸੀ ਉਹਾ ਜਿਹਾ ਹੀ ਸੀ ਜਿਹਾ ਜਿਹਾ ਹੁਣ ਸ਼ੀਸ਼ੇ ਦੇਖਿਆ ਵੈਸਾ ਹੀ। ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਹਰੇਕ ਦੇ ਅੰਦਰ ਇੱਕੋ ਜਿਹਾ ਇੱਕ ਰਸ ਵਸ ਰਿਹਾ ਹੈ, ਉਹਦੇ ਵਿੱਚ ਫਰਕ ਨਹੀਂ ਪੈਂਦਾ ਹੈ। ਪਰ ਉਸਦੇ ਦਰਸ਼ਨ ਵਾਸਤੇ ਹਰ ਇਨਸਾਨ ਦੇ ਮਨ ਰੂਪੀ ਸ਼ੀਸ਼ੇ ਦੇ ਵਿੱਚ ਫਰਕ ਪਿਆ ਹੋਇਆ ਹੈ। ਮਨ ਦੇ ਵਿੱਚ ਤਿੰਨ ਦੋਸ਼ ਪਏ ਹੋਏ ਹਨ, ਇੱਕ ਮਨ ਰੂਪੀ ਸ਼ੀਸ਼ਾ ਪੁੱਠਾ ਹੈ, ਪੁੱਠਾ ਕੀ ਹੈ? ਨਾਸਤਿਕ ਭਾਵਨਾ ਆਈ ਹੋਈ ਹੈ, ਕੁਸੰਗ ਦੇ ਜ਼ੇਰੇ ਅਸਰ, ਬੁਰਾ ਲਿਟਰੇਚਰ ਪੜ੍ਹਨ ਕਰਕੇ, ਬੁਰਾਈਆਂ ਵਿੱਚ ਲੱਗਣ ਕਰਕੇ ਇਸਦੀ ਬੁੱਧ ਇਤਨੀ ਮਲਨ ਹੋ ਜਾਂਦੀ ਹੈ, ਇਹ ਕਹਿਣ ਲੱਗ ਪੈਂਦਾ ਹੈ ਰੱਬ ਹੈ ਨਹੀਂ, ਇਹ ਮਨ ਰੂਪੀ ਸ਼ੀਸ਼ਾ ਪੁੱਠਾ ਹੋਇਆ। ਪਰ ਜਦੋਂ ਸਤਸੰਗ ਕਰਨ ਲੱਗਦਾ ਹੈ ਸ਼ਰਧਾ ਪ੍ਰੇਮ ਨਾਲ ਮਹਾਂਪੁਰਖਾਂ ਨਾਲ, ਉਸ ਮੌਕੇ ਹੌਲੀ ਹੌਲੀ ਇਹ ਸ਼ੀਸ਼ਾ ਸਿੱਧਾ ਹੋਣ ਲੱਗਦਾ ਹੈ, ਮਿਹਨਤ ਦੀ ਬੁੱਧ ਬਦਲਣ ਲੱਗਦੀ ਹੈ, ਫਿਰ ਇਸਦੇ ਵਿੱਚ ਮਲ ਪਈ ਹੋਈ ਹੈ। ਬੁਰੇ ਕਰਮਾਂ ਦੀ ਮਨ ਬੁਰੇ ਪਾਸੋਂ ਨੇ ਖਿੱਚ ਖਾਈ ਜਾਂਦਾ ਹੈ, ਬੁਰਾਈਆਂ ਨੂੰ ਹੀ ਚਾਹੁੰਦਾ ਹੈ, ਸ਼ਰਾਬ ਵਾਪ ਜੂਆ ਠੱਗੀ ਦੁਰਾਚਾਰ ਇਹਨਾਂ ਕੰਮਾਂ ਨੂੰ ਚਾਹੀ ਜਾਂਦਾ, ਇਹ ਇਹਦੇ ਵਿੱਚ ਮੈਲ ਪਈ ਹੋਈ ਹੈ। ਫਿਰ ਇਹ ਮਨ ਰੂਪੀ ਸ਼ੀਸ਼ਾ ਹਿਲਦਾ ਹੈ, ਹਿਲਦਾ ਕੇ ਬਖਸ਼ੇਤ ਭਜਨ ਕਰਨ ਲੱਗਦਾ ਹੈ, ਜਪੀ ਸਾਹਿਬ ਦਾ ਪਾਠ ਕਰਨ ਲੱਗਦਾ, ਇੱਕ ਓਂਕਾਰ ਤੇ ਆ ਸਲੋਕ ਤੇ ਜਾ ਪਹੁੰਚਦਾ, ਵਿਚਾਰ ਵਿਚਾਰ ਪਤਾ ਨੀ ਕਿੱਥੇ ਫਿਰ ਆਉਂਦਾ। ਸੰਯਮ ਕਰਕੇ ਇਹ ਮਨ ਰੂਪੀ ਸ਼ੀਸ਼ਾ ਚੰਚਲ ਹੈ। ਜਦੋਂ ਤਿੰਨੇ ਦੋਸ਼ ਦੂਰ ਹੋ ਜਾਣ, ਸ਼ੀਸ਼ਾ ਸਿੱਧਾ ਹੋ ਜੇ, ਸਾਫ ਹੋ ਜੇ, ਟਿਕ ਜਾਏ, ਤੇ ਚਿਹਰਾ ਉਹਦੇ ਵਿੱਚ ਦੇਖੀਏ ਜੀਵਨ ਤੇ ਦਿਸ ਪੈਂਦਾ ਹੈ, ਚਿਹਰੇ ਚ ਫਰਕ ਨਹੀਂ ਹੈ। ਇਸੀ ਤਰ੍ਹਾਂ ਮਨ ਨੂੰ ਸ਼ੁੱਧ ਕਰਨ ਵਾਸਤੇ, ਸਿੱਧਾ ਕਰਨ ਵਾਸਤੇ ਸਤਸੰਗ ਹੈ, ਸ਼ਰਧਾ ਭਾਵਨਾ ਸਤਸੰਗ ਕਰੇ। ਫਿਰ ਇਸਦੀ ਮਲ ਦੂਰ ਕਰਨ ਵਾਸਤੇ ਨਿਸ਼ਕਾਮ ਸੇਵਾ, ਦਾਨ, ਇਸ਼ਨਾਨ ਆਦਿ ਸਤਕਰਮ ਹਨ, ਬੁਰਾਈਆਂ ਨੂੰ ਛੋੜ ਕੇ। ਫਿਰ ਮਨ ਨੂੰ ਟਿਕਾਉਣ ਵਾਸਤੇ ਅਭਿਆਸ ਹੈ, ਸ਼ਬਦ ਸੁਰਤ ਦਾ ਅਭਿਆਸ ਹੈ, ਨਾਮ ਦਾ ਅਭਿਆਸ ਹੈ, ਮਾਈ ਦਾ ਅਭਿਆਸ ਹੈ, ਪਠ ਯੋਗ ਆਦਿ ਹਨ, ਇਹ ਯੋਗ। ਜਦੋਂ ਮਨ ਟਿਕ ਜਾਵੇ ਔਰ ਸ਼ੁੱਧ ਹੋ ਜਾਵੇ, ਫਿਰ ਇਸਦੇ ਵਿੱਚ ਇੱਕ ਦੋਸ਼ ਬਾਕੀ ਰਹਿੰਦਾ ਹੁੰਦਾ, ਅਵਰਣ ਦੋਸ਼ ਜਿਸ ਨੂੰ ਕਹਿੰਦੇ ਹਨ, ਉਹ ਮਾਂ ਬਾਪ ਦੁਆਰਾ ਸਤਪੁਰਸ਼ ਬੜੂ ਵਿਚਾਰ ਦੁਆਰਾ ਬੜੀ ਜਲਦੀ ਹੀ ਦੂਰ ਕਰ ਦਿੰਦੇ, ਉਹਨੂੰ ਦੂਰ ਹੋਣ ਵਿੱਚ ਚਿਰ ਨਹੀਂ ਲੱਗਦਾ। ਉਹਨੇ ਕੱਪੜੇ ਚ ਮੈਲ ਵੀ ਨਾ ਹੋਵੇ ਔਰ ਕੱਪੜੇ ਵਿੱਚ ਠੰਡਿਆਈ ਵੀ ਨਾ ਹੋਵੇ, ਉਹਨੂੰ ਰੰਗ ਚਾੜ ਨੂੰ ਲੜਾਈ ਦੇਰ ਨਹੀਂ ਲਾਉਂਦਾ, ਚੱਟ ਹੀ ਸੋਹਣਾ ਰੰਗ ਚਾੜ ਹੁੰਦਾ ਹੈ। ਸੋ ਇਹਨਾਂ ਨੂੰ ਦੂਰ ਕਰਨਾ ਹੁੰਦਾ ਪਹਿਲੇ। ਇਸੇ ਤਰ੍ਹਾਂ ਉਹ ਯੋਗੀ ਦਾ ਮਨ ਬਿਲਕੁਲ ਸਾਫ ਸੀ, ਟਿਕਿਆ ਸੀ, ਬੜੀ ਦੇਰ ਦਾ ਬੈਠਾ ਹੋਇਆ। ਗੁਰੂ ਜੀ ਨੇ ਜਦੋਂ ਇਹ ਬਚਨ ਬ੍ਰਹਮ ਵਿਚਾਰ ਦੇ ਬਚਨ ਸੁਣਾਏ, ਬਾਜੀ ਦੇ ਜੈਸੇ ਬਾਜੀ ਪਾਈ, ਨਾਨਾ ਰੂਪ ਦੇਖ ਦਿਖਲਾਈ, ਸਾਂਗ ਉਤਾਰ ਸੁਣ ਪਾ ਸਾਰਾ, ਤਬ ਏਕੋ ਏਕ ਅੰਕਾਰਾ, ਕਮ ਨੂਪ ਦਿਸ਼ਟੋ ਬਨਸਾਇਓ, ਕਹਾਂ ਗਏ ਕਰਤੇ ਆਇਓ, ਜਲ ਤੇ ਗੂਠੇ ਅੰਗ ਤਰੰਗਾ, ਕਨ ਗੁਣਤੀ ਨੇ ਬਹੁ ਰੰਗਾ, ਬੀਜ ਬੀਜ ਦੇਖੋ ਬਹੁ ਪ੍ਰਕਾਰਾ, ਖਲ ਪਾਤੇ ਤੇ ਏਕ ਅੰਕਾਰਾ, ਤਰਨ ਲੋਭੋ ਮਾ ਵਿਕਾਰ, ਤਰਨ ਛੂਟੇ ਤੇ ਏਕ ਅੰਕਾਰ, ਕੋਈ ਅਵਿਨਾਸ਼ੀ ਬਿਨ ਸਤਨਾਮੀ, ਨਾ ਕੋ ਆਵੇ ਨਾ ਕੋ ਜਾਹੀ, ਗੁਰ ਪੂਰੇ ਹੋਣਾ ਮਨ ਧੋਈ, ਕਹੋ ਨਾਨਕ ਮੇਰੀ ਪਰਮ ਗ੍ਰੰਥ। ਇਹ ਸ਼ਬਦ ਦੇ ਵਿਚਾਰ ਦੁਆਰਾ ਸੰਬੰਧ ਗਿਆਨ ਹੋਇਆ, ਹੁਣ ਉਹ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਿਆ। ਗੁਰੂ ਅਰਜੁਨ ਦੇਵ ਮਹਾਰਾਜ ਨੇ ਫਰਮਾਇਆ, ਯੋਗੀ ਰਾਜ, ਜੇਕਰ ਦੁਨੀਆਂ ਤੇ ਰਹਿਣਾ ਹੈ, ਰਹਿ ਸਕਦਾ ਹੈ ਜੀਵਨ ਦੇ ਤੇਰਾ ਜੀ ਕਰੇ, ਜੀਵਨ ਮੁਕਤੀ ਦਾ ਆਨੰਦ ਲੈ। ਅਗਰ ਤੂੰ ਨਹੀਂ ਚਾਹੁੰਦਾ, ਵਧੇ ਮੁਕਤੀ ਚਾਹੁੰਦਾ, ਤੇਰੀ ਖੁਸ਼ੀ ਇਹ ਸਰੀਰ ਨੂੰ ਛੱਡ ਕੇ ਪਰਾਂ ਹੋ ਜਾ। ਉਸ ਮੌਕੇ ਯੋਗੀ ਕਹਿੰਦਾ, ਮਹਾਰਾਜ ਤੂੰ ਇਸ ਖਦੜ ਨੂੰ ਰੱਖਣਾ ਨਹੀਂ ਚਾਹੁੰਦਾ, ਮੈਂ ਵਧੇ ਮੁਕਤੀ ਚਾਹੁੰਦਾ, ਇਸ ਵਾਸਤੇ ਇੰਨੀ ਦੇਰ ਤੱਕ ਮੈਂ ਬੈਠਾ ਰਿਹਾ। ਸੋ ਉਸ ਮੌਕੇ ਦਸਵੀਂ ਦੁਆਰ ਨੂੰ ਖੋੜ ਕੇ ਸਰੀਰ ਨੂੰ ਤਿਆਗ ਜਾਂਦਾ ਹੈ, ਸਤਕੰਜ ਤਿਆਗ ਜਾਂਦਾ। ਸੋ ਇਸ ਤਰੀਕੇ ਫਿਰ ਅਨੁਸਾਰ ਸਿੰਘ ਪ੍ਰਾਣਾਯਾਮੀਆਂ ਦੀ ਹਾਲਤ ਦੱਸੀ। ਪ੍ਰਾਣਾਯਾਮੀਆਂ ਦੀਆਂ ਜਿਹੜੀਆਂ ਸਮਾਧੀਆਂ ਹੁੰਦੀਆਂ ਹਨ, ਉਹ ਇਸ ਕਿਸਮ ਦੀਆਂ ਹੁੰਦੀਆਂ ਹਨ, ਬੜੀ ਬੜੀ ਦੇਰ ਤੱਕ ਬੈਠੇ ਰਹਿਣਾ, ਮਿਰਗ ਵੀ ਭਾਵੇਂ ਕਿਆ ਕਰ ਲੈਂਦੀ ਹੈ, ਸ਼ਰੀਰ ਦੀ ਉਹਨੂੰ ਸੋਝੀ ਕੋਈ ਨਹੀਂ ਹੁੰਦੀ, ਸ਼ਰੀਰ ਦੀ ਬੇਖਬਰੀ ਹੁੰਦੀ ਹੈ। ਇਸੇ ਤਰ੍ਹਾਂ ਰਾਜਾ ਪ੍ਰੀਸ਼ਤ ਸ਼ਿਕਾਰ ਖੇਡਦਾ ਖੇਡਦਾ ਘੋੜਾ ਬਾਹਰ ਬਣ ਕੇ ਜਦੋਂ ਉਸ ਮਹਾਤਮਾ ਦੇ ਅੰਦਰ ਗਿਆ, ਉਹ ਸਮਾਧਿਸਥਿਤ ਬੈਠਾ ਹੋਇਆ ਸੀ, ਜਾ ਕੇ ਕਹਿਣ ਲੱਗਾ ਮਹਾਤਮਾ ਜੀ ਪਾਣੀ ਪਿਲਾਓ। ਪਰ ਉਹਨੂੰ ਕੀ ਪਤਾ, ਪ੍ਰਾਣਯਾਮੀ ਸੀ, ਦਸਵੇਂ ਦੁਆਰ ਪ੍ਰਾਣ ਅਸਥਿਤ ਸਨ। ਫਿਰ ਕਿਹਾ ਪਾਣੀ ਪਿਲਾਓ, ਪਿਆਸ ਲੱਗੀ ਹੈ। ਫਿਰ ਨਹੀਂ, ਪਰ ਕਲ ਯੁਗ ਨੇ ਉਸ ਰਾਜਾ ਦੀ ਬੁੱਧ ਭ੍ਰਿਸ਼ਟ ਕਰ ਦਿੱਤੀ। ਬੁੱਧ ਭ੍ਰਿਸ਼ਟ ਹੋਣ ਦੀ ਨਿਸ਼ਾਨੀ ਇਹੀ ਹੈ, ਕਲ ਯੁਗ ਦਾ ਬਲ ਪੈਣ ਦੀ ਨਿਸ਼ਾਨੀ ਇਹੀ ਹੈ, ਮਨ ਦਾ ਬੁਰੇ ਪਾਸੇ ਨੂੰ ਹੋ ਜਾਣਾ। ਹਾਲਾਂਕਿ ਸੰਤ ਸੇਵੀ ਸੀ, ਪਰਮਾਤਮਾ ਸੀ, ਇਹਨੇ ਗੁਣਾ ਜਾਣਦਾ ਵੀ ਸੀ ਵੀ ਸੰਤੀਆਂ ਸਮਾਧੀਆਂ ਲਗਾਉਂਦੇ ਹੁੰਦੇ ਹਨ, ਪਰ ਉਹਦੀ ਬੁੱਧ ਐਸੀ ਭ੍ਰਿਸ਼ਟ ਹੋ ਗਈ, ਉਹਦੇ ਚਿੱਤ ਵਿੱਚ ਇਹਦਾ ਖਿਆਲ ਆਇਆ ਵੀ ਮੈਨੂੰ ਪਾਣੀ ਨਹੀਂ ਬੁਲਾ ਰਿਹਾ, ਮੈਨੂੰ ਪਖੰਡ ਕਰ ਕਰਕੇ ਦਿਖਾ ਰਿਹਾ। ਇਹ ਖਿਆਲ ਆਉਣ ਦੀ ਦੇਰ ਸੀ, ਉੱਥੇ ਇੱਕ ਮੋਇਆ ਸੱਪ ਪਿਆ ਸੀ, ਕੋਈ ਘਣਾ ਜੰਗਲ ਸੀ। ਧਨਸ਼ ਨਾਲ ਚੱਕ ਕੇ ਮੋਇਆ ਸੱਪ ਉਹ ਰਿਸ਼ੀ ਦੇ ਗਲ ਵਿੱਚ ਜਿਉਂ ਪਾਤਾ ਜਿਵੇਂ ਮਾਲਾ ਪਾਈ ਨਹੀਂ ਹੁੰਦੀ। ਰਿਸ਼ੀ ਨੂੰ ਕੋਈ ਪਤਾ ਨਹੀਂ, ਰਾਜਾ ਪਾਣੀ ਪੀ ਕੇ ਉੱਥੇ ਕੋਈ ਸੀ, ਘੁੜ ਕੇ ਸਵਾਰ ਹੋ ਕੇ ਆਪਣੇ ਘਰ ਚਲਾ ਗਿਆ। ਘਰ ਜਾ ਕੇ ਬਸਤਰ ਉਤਾਰੇ, ਇਸ਼ਨਾਨ ਵਗੈਰਾ ਕੀਤਾ, ਖਿਆਲ ਆਇਆ ਉਹ ਮੈਂ ਤਾਂ ਬਹੁਤ ਬੁਰੀ ਗੱਲ ਕਰਿਆ, ਇਹਦਾ ਖਮਿਆਜ਼ਾ ਮੈਨੂੰ ਪਤਾ ਨਹੀਂ ਕਿਤਨਾ ਬੁਰਾ ਭੁਗਤਣਾ ਪਵੇ, ਫਰਾਵਸ਼ ਭੁਗਤਣਾ ਪਵੇਗਾ। ਕਿਉਂਕਿ ਜਿਹੜਾ ਚੰਗਾ ਆਦਮੀ ਹੁੰਦਾ ਹੈ, ਜੇ ਕਿਤੇ ਕਿਤਾਈ ਕਿਸੇ ਕਾਰਨ ਤੇ ਉਹਦੀ ਬੁੱਧ ਭ੍ਰਿਸ਼ਟ ਹੋਣ ਕਰਕੇ ਤਾਂ ਗਲਤੀ ਹੋ ਜਾਏ, ਉਹਨੂੰ ਛੇਤੀ ਸਮਝ ਆ ਜਾਂਦੀ ਹੁੰਦੀ ਹੈ। ਤੇ ਜਿਹੜਾ ਲੱਗੇ ਇਹਨਾਂ ਕੰਮਾਂ ਵਿੱਚ, ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਪਾਪ ਕਰਦਾ ਕਿ ਨਾ ਕਰਦਾ, ਐਸੀ ਬੁੱਧ ਨਹੀਂ ਹੁੰਦੀ ਹੈ। ਇਉਂ ਕਰਕੇ ਉਹਨੂੰ ਛੇਤੀ ਖਿਆਲ ਆ ਗਿਆ ਵੀ ਇਹਦਾ ਜ਼ਰੂਰ ਕੋਈ ਨਾ ਕੋਈ ਬੁਰਾ ਨਤੀਜਾ ਨਿਕਲੇਗਾ। ਖੈਰ ਇੱਧਰੋਂ ਪਿੱਛੋਂ ਮਹਾਤਮਾ ਤਾਂ ਸਮਾਧੀ ਵਿੱਚ ਹੀ ਹੈ, ਉਹਦਾ ਇੱਕ ਸ਼ੀਸ਼ਾ ਆਇਆ, ਉਸਨੇ ਦੇਖਿਆ ਮੇਰੇ ਗੁਰੂ ਜੀ ਦੇ, ਮੇਰੇ ਸਵਾਮੀ ਜੀ ਦੇ ਗਲੇ ਵਿੱਚ ਕਿਸੇ ਨੇ ਮੋਇਆ ਸੱਪ ਪਾ ਦਿੱਤਾ। ਨਾ ਬਰਦਾਸ਼ਤ ਹੋ ਸਕਿਆ, ਗੁੱਸਾ ਆਇਆ, ਉਸਨੇ ਚਾਕੀ ਸ਼ਰਾਬ ਦੇ ਦਿੱਤਾ। ਜਿਸਨੇ ਇਹ ਹਰਕਤ ਕੀਤੀ ਹੈ ਉਸਨੂੰ ਅੱਜ ਤੋਂ ਸਭ ਦੱਸਿਆ ਮੌਤ ਹੋ ਜਾਵੇ, ਇਹ ਸ਼ਰਾਬ ਦੇ ਦਿੱਤਾ। ਜਦੋਂ ਰਿਸ਼ੀ ਦੀ ਸਮਾਧੀ ਟੁੱਟੀ, ਗਲ ਵਿੱਚ ਮੋਇਆ ਸੱਪ ਦੇਖਿਆ, ਉਹ ਸ਼ੀਸ਼ੇ ਨੂੰ ਬੁਲਾ ਕੇ ਕਹਿਣ ਲੱਗੇ ਕਿਉਂ ਬਈ ਕੋਈ ਬਚਨ ਤਾਂ ਨਹੀਂ ਕਰ ਦਿੱਤਾ? ਕਹਿਣ ਲੱਗਾ ਮੈਂ ਤਾਂ ਸ਼ਰਾਬ ਦੇ ਚੁੱਕਾ, ਕੀ ਗੱਲ ਵੀ ਅੱਜ ਤੋਂ ਅੱਠਵੇਂ ਨੂੰ ਸੱਪ ਦੱਸਿਆ ਉਹਦੀ ਮੌਤ ਹੋ ਜਾਵੇ। ਉਹ ਮਹਾਤਮਾ ਕਹਿਣ ਲੱਗੇ ਬਹੁਤ ਬੁਰੀ ਬਾਤ ਹੋਈ, ਰਾਜਾ ਪ੍ਰੀਸ਼ਤ ਸੀ, ਬੜਾ ਪਰਮਾਤਮਾ ਰਾਜਾ ਹੈ, ਪਰ ਜਨ ਇਹੋ ਜਿਹਾ ਰਾਜਾ ਮਿਲਣਾ ਬੜਾ ਔਖਾ ਹੈ, ਇਸ ਵਾਸਤੇ ਚੰਗਾ ਹੁਣ ਬਚਨ ਤਾਂ ਹੋ ਗਿਆ ਤਾਂ ਨਹੀਂ ਚੜੇਗਾ, ਉਹਨੂੰ ਕਹਿੰਦੇ ਆਪਣੀ ਕਲਿਆਣ ਦਾ ਕੋਈ ਉਪਾਅ ਕਰ ਲਵੇ। ਸੁਨੇਹਾ ਭੇਜਿਆ, ਉਹ ਵੀ ਉਡੀਕ ਦੱਸ ਵੀ ਕੋਈ ਨਾ ਕੋਈ ਇਹਦਾ ਨਤੀਜਾ ਬੁਰਾ ਨਿਕਲਣਾ ਹੈ। ਕਹਿਣ ਲੱਗੇ ਆਪਣਾ ਉਪਾਅ ਕਰ ਲਓ, ਉਪਾਅ ਕੋਈ ਕਲਿਆਣ ਦਾ, ਅੱਜ ਤੋਂ ਅੱਠ ਦਿਨ ਦੇਰੀ ਮੌਤ ਹੋ ਜਾਣੀ, ਸਭ ਦੱਸਿਆ ਮੌਤ ਹੋਣੀ, ਇਹ ਖਿਆਲ ਕਰ ਲੈ। ਪ੍ਰੀਸ਼ਤਗੜ ਜਿਹੜਾ ਹੁਣ ਮੇਹਰ ਤੋਂ ਕੁਛ ਫਾਸਲੇ ਤੇ ਬਣਿਆ ਹੋਇਆ, ਉੱਥੇ ਉਸਨੇ ਦਰਿਆ ਚ ਵਗਦਾ ਸੀ, ਉਹਦੇ ਵਿੱਚ ਜਲਦੀ ਜਲਦੀ ਰਾਤ ਦੀ ਸ਼ੀਸ਼ੇ ਨਾਲ ਮਹਲਿਕ ਤਿਆਰ ਕੀਤਾ। ਦੂਸਰੇ ਦਿਨ ਹੀ ਭਗਤ ਕਰਨ ਦੀ ਦਿੱਤਾ ਸ਼ੁਰੂ ਕਰਾ ਦਿੱਤੀ, ਜੋ ਮਤ ਵਿੱਚ ਮੰਨੀ ਜਾਂਦੀ ਹੈ, ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਪਾਠ ਹੈ ਕਥਾ ਹੁੰਦੀ ਹੈ। ਯੂੰ ਕਰਕੇ ਉੱਥੇ ਸੁਖਦੇਵ ਸਵਾਮੀ ਤੋਂ ਕਥਾ ਸੁਣਨੀ ਸ਼ੁਰੂ ਕੀਤੀ, ਬਹੁਤ ਸਾਰੇ ਰਿਸ਼ੀ ਮੁਨੀ ਇਕੱਠੇ ਹੋਏ, ਅਸੀਂ ਨਤੀਜਾ ਸ਼ਾਸਕ ਇਹ ਹੋਇਆ, ਅੱਠਵੇਂ ਦਿਨ ਜਿਸ ਦਿਨ ਭੋਗ ਪਿਆ, ਉਦੋਂ ਜਿਵੇਂ ਅਸੀਂ ਫੁੱਲ ਚਾੜਨੀਆਂ ਆਪਣੇ ਇਸ ਦੇਵਤੇ ਸਤਿਕਾਰ ਵਾਸਤੇ, ਔਰ ਫਿਰ ਸਤਿਕਾਰ ਵਾਸਤੇ ਦੋਵੇਂ ਹੱਥਾਂ ਵਿੱਚ ਲੈ ਕੇ ਸੁੰਘਦੇ ਹਾਂ, ਕਈ ਤਰ੍ਹਾਂ ਮੱਥੇ ਨੂੰ ਬਗਾਉਣੇ, ਤੇ ਇਸੀ ਤਰ੍ਹਾਂ ਜਦੋਂ ਰਾਜਾ ਪ੍ਰੀਸ਼ਤ ਫੁੱਲ ਸੁੰਘਣ ਲੱਗਿਆ, ਉਹਦੇ ਮੱਥੇ ਦੇ ਉੱਪਰ ਡੰਗ ਮਾਰ ਦਿੱਤਾ, ਸੁਖੀ ਉਤਾਰ ਕੇ ਪਛਕ ਆ ਗਿਆ ਸੀ, ਉਹਦਾ ਵਿਨਾਸ਼ ਹੋਇਆ। ਇਉਂ ਦੱਸ ਦੇਣ ਗੁਰੂ ਜੀ ਸਾਧ ਵਚਨ ਲਾਤਾ, ਇਉਂ ਸਾਸਿੰਗ ਹੁਣ ਸਮਾਂ ਵੀ ਦੇਖਣਾ, ਕੱਲ ਇੱਥੋਂ ਵਿਚਾਰ ਸ਼ੁਰੂ ਕਰਾਂਗੇ। ਹੁਣ ਇਸੀ ਤਰ੍ਹਾਂ ਸਹੀ ਰਹੋ, ਵਕਤ ਮੈਂ ਖਾਸ ਆਪਣੇ ਆਪ ਹੀ ਮੁੱਖ ਰੱਖਦਾ, 4 ਵਜੇ ਅਜੇ 10 ਮਿੰਟ ਰਹਿੰਦੇ ਹਨ, ਅੱਗੇ ਕਦੇ ਨਹੀਂ ਛੇੜਿਆ, ਪ੍ਰਸੰਗ ਜ਼ਿਆਦਾ ਵਕਤ ਲੈ ਲਏਗਾ। ਇੱਥੋਂ ਫਿਰ ਸ਼ੁਰੂ ਕਰਾਂਗੇ, ਹੁਣ ਗੱਜ ਵੱਜ ਕੇ ਗੁਰੂ ਸੁਰਤ ਵਿੱਚ ਬੋਲੋ।